Indian Punjabi Bazaar,
Todd Brim and Father Tobin, the intersection though, proudly serving you since 15 years with the best grocery, sweet and meat shop, everything under one roof. Indian Punjabi Bazaar, hun leke aaya hai life catering, har occasion le ekko naam, Indian Punjabi Bazaar, 905-789-5658, 905-799-5658, 115 Father Tobin Road, Brampton, Indian Punjabi Bazaar.
घर पे है शादी, खाने को ना हो ऐसा वैसा, चाहिए बिल्कुल दिल्ली के तड़के जैसा, जिसकी केटरिंग बिल्कुल भी ना हो मैसी, खाने में हो वेजिटेरियन, नॉन वेजिटेरियन, चाट पापड़ी, पंजाबी खाने के साथ लस्सी।
तो आज ही बुक कर हाई एंड केटरिंग फ्रॉम डेलिकेसीज, डेलिकेसीज पॉन, जहां आपको मिलता है हाई एंड केटरिंग, या जाओ अपनी फैमिली फ्रेंड्स के साथ डेलिकेसीज फॉर बोथ वेजिटेरियन एंड नॉन वेजिटेरियन, जो लार्जली बेस्ड होती है ऑन इंडियन क्विजीन, वो भी दिल्ली के गलियों से इंस्पायर्ड है। डेलिकेसीज पे खाना बनता है एकदम फ्रेश फ्रॉम द स्क्रैच, ऑथेंटिक इंडियन डिशेस मिलता है दैट आर रिच विद flavors, rare herbs, exotic spices. Delicacies, 400 Rutherford, opposite Wonderland, in front of Vaughan Mills. Call them at 905-760-0352 pe. That is 905-760-0352 pe.
Khushkhabri, khushkhabri, khushkhabri. Asa Supplies, 16 saalan to Surrey, Calgary, Edmonton to baad, hun Brampton vich vi khul gaye ne. ਵਧੀਆ ਸਮਾਨ ਤੇ ਵਾਜਿਬ ਦਾਮ, ਇਹਨਾਂ ਕੋਲੋਂ ਪਲੰਬਿੰਗ, ਡਰੇਨੇਜ, ਵਾਟਰ ਵਰਕਸ ਤੇ ਇਲੈਕਟ੍ਰੀਕਲ ਦਾ ਸਾਰਾ ਹੀ ਸਮਾਨ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਮਿਲਦਾ ਹੈ। ਕਾਸਾ ਸਪਲਾਈਜ਼ ਲਿਮਿਟਿਡ ਇੱਕ ਜਾਣਿਆ ਪਛਾਣਿਆ ਨਾਂ ਹੈ। ਇਹ ਸੱਦਾ ਦਿੰਦੇ ਨੇ ਕੰਟਰੈਕਟਰਸ, ਬਿਲਡਰਸ, ਰੈਨੋਵੇਟਰਸ ਤੇ ਹੋਮ ਓਨਰਸ ਨੂੰ ਕਿ ਆਓ ਤੇ ਵੇਖੋ ਇਨ ਸਟੋਰ ਲਾਰਜ ਕੁਆਂਟਿਟੀ ਬੈਸਟ ਕੁਆਲਿਟੀ ਆਫ ਪਲੰਬਿੰਗ, ਡਰੇਨੇਜ, ਵਾਟਰ ਵਰਕਸ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਔਨ ਅਫੋਰਡੇਬਲ ਪ੍ਰਾਈਸ, ਕਿਉਂਕਿ ਇਹ ਬਲਕ ਵਿੱਚ ਖਰੀਦਦੇ ਨੇ ਤੇ ਸਸਤਾ ਵੇਚਦੇ ਨੇ। ਐਡਰੈਸ ਹੈ 22 ਬ੍ਰੈਮਵਿਨ ਕੋਰਟ, ਬ੍ਰੈਮਟਨ, ਮੇਨ ਇੰਟਰਸੈਕਸ਼ਨ ਟੋਰਬਰਮ ਤੇ ਸਟੀਲਸ। ਫੋਨ ਨੰਬਰ ਹੈ 905-790-2400, 905-790-2400। ਪਲੰਬਿੰਗ, ਡਰੇਨੇਜ, ਵਾਟਰ ਵਰਕ, ਇਲੈਕਟ੍ਰੀਕਲ ਦਾ ਸਮਾਨ ਦਾ ਸਟੋਰ ਕਾਸਾ ਸਪਲਾਈਜ਼ ਲਿਮਿਟਿਡ, 905-790-2400.
You are listening to WTOR 770 AM, Youngstown, Toronto.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर, 6472903773, ऑल स्टेट के साथ आप महफूज हाथों में हैं। टर्म्स एंड कंडीशन अप्लाई।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट, जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट, 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें BramptonOnStage.ca।
ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਸੁਧਾਰ ਮੰਗਲਵਾਰ 5 ਸਤੰਬਰ ਨੂੰ ਕੀਤੇ ਜਾ ਰਹੇ ਹਨ। ਕੁਝ ਤਬਦੀਲੀਆਂ ਵਿੱਚ ਹੋਰ ਯਾਤਰਾਵਾਂ, ਅਪਡੇਟ ਕੀਤੀ ਸਮਾਂ ਸਾਰਣੀ ਅਤੇ ਵਿਸਤ੍ਰਿਤ ਸੇਵਾਵਾਂ ਸ਼ਾਮਲ ਹਨ। ਹੋਰ ਵੇਰਵਿਆਂ ਲਈ ਜਾਂ ਫਿਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ BramptonTransit.com ਤੇ ਜਾਓ।
Nuvo Event Space है GTA के most highly anticipated prestigious event venue, truly a first of its kind। Nuvo Event Space के जरिए आप accommodate कर सकते हैं up to 1600 guests। Brampton के बिल्कुल बीचों बीच situated है on the corner of Mississauga Road and Steeles। Nuvo Event Space, call करें 905-450-1333 पर। That's 905-450-1333 पर।
Queen Kitchens Bath and Flooring is one-stop store for builders, contractors, renovators and homeowners.
Banana Head Dream Home, Office, Restaurant, Party, Banquet Hall ya Doctor's Clinic.
A direct import karke aap hi manufacture kar dene. Designer kitchen cabinets, marble countertops for kitchen and bathroom, Enapolo granite marble slab aur porcelain tiles ki large variety hai.
Aap aao aur aake dekho elegant designs and colors of kitchen cabinets. Small to large sizes of granite countertops, marble slabs and flooring tiles. Ye plumbing ka sara saman aur branded faucets bhi rakhte hain. Inke promotion ka fayda uthao aur 30% ka discount pao.
Why media the reference dio aur additional 20% da discount lo. Phir der kedi gal di? 50% discount te sara saman kar leo. Apne ghar, office aur business place nu saja ke apne sapne pure kar lo.
Queen Kitchens, Bath and Flooring also work on turnkey basis from concept to completion.
For more information, dial 416-558-9945, 416-558-9945,
या फिर लॉगिन करो queenkitchens.com पर,
या फिर विजिट करो एनआरएस स्टोर, Queen Kitchens, Bath and Flooring, 1668 Midland Avenue, Toronto, Main Intersection, 401 and Kennedy, Scarborough वाला Kennedy.
सिटी ऑफ ब्रैम्पटन की तरफ से एक संदेश, मार्क योर कैलेंडर्स क्योंकि 9 सितंबर को फिर से खुल रहे हैं सिटी ऑफ ब्रैम्पटन के दरवाजे फ्रॉम 10 एएम टू 4 पीएम. हर दरवाजे के पीछे छुपी कहानी को एक्सप्लोर करें इस बिल्कुल फ्री और फैमिली फ्रेंडली इवेंट पे, जो हमारे शहर ब्रैम्पटन को जानने का एक परफेक्ट मौका है. तो जल्दी से गेट रेडी एंड 9 सितंबर को जाइए इन लोकेशंस पे और एक्सपीरियंस करिए ब्रैम्पटन के इतिहास, विरासत और यूनिक संस्कृति को. और जानकारी के लिए विजिट करें www.experiencebrampton.ca, that is www.experiencebrampton.ca.
439
Ciao, I'm Dominic Grimucci, and we're excited to share our limited edition retro merchandise collection in celebration of our 60th anniversary. Remembering the past never looked so good. Don't miss out. Visit pizzanova.com to find out more.
439-444-PIZZANOVA. Prime Industrial ते Commercial Unit Sale ते ने at Busy Intersection of Kennedy and Courtney Park. यह offer कर देने Maximum Exposure, E2 Zoning है ते allow कर देने Various Uses. Medical Use ते Auto Repair भी allowed है. 16.5 feet clear height truck level drive-in doors भी available ने. Flexible Deposit Structure है ते Closing है गी है mid-2024 दे विच. Start हुन देने from 1000 square feet. कुछ ही मिंटां दी दूरी ते ने Highway 401 and 410 तो ते सेकंड फ्लोर ते फिनिश्ड ऑफिसेस भी अवेलेबल ने. ज्यादा जानकारी लेने दे लई कॉल करो निक हांडा एट 647-404-4083 ते.
बहुत लोकां नूं लगदा है कि क्वालिटी जायज रेट विच नहीं मिल सकती, पर IKEA एह गल नहीं मानदा. होम फर्निशिंग विच कॉम्प्रोमाइज नहीं चलदा. ਇਸ ਲਈ ਸਾਡਾ ਮੰਨਣਾ ਹੈ ਕਿ ਵਧੀਆ ਡਿਜ਼ਾਈਨ, ਅੱਛੀ ਕੁਆਲਿਟੀ, ਸਟਾਈਲ, ਫੰਕਸ਼ਨੈਲਿਟੀ ਤੇ ਸਸਟੇਨੇਬਿਲਿਟੀ ਘੱਟ ਪ੍ਰਾਈਸ ਦੇ ਵਿੱਚ ਵੀ ਮਿਲ ਸਕਦੀ ਹੈ. ਜ਼ਰੂਰ ਪਹੁੰਚੋ IKEA Etobicoke Queensway ਤੇ ਟੂ ਬ੍ਰਿੰਗ ਯੋਰ ਹੋਮ ਟੂ ਲਾਈਫ ਵਿਦਆਊਟ ਬ੍ਰੇਕਿੰਗ ਦਾ ਬੈਂਕ. ਹਾਈ ਸਟੈਂਡਰਡਸ, ਲੋ ਪ੍ਰਾਈਸਿਸ ਤੇ ਫ੍ਰੀ ਪਾਰਕਿੰਗ. ਇਸ ਤੋਂ ਇਲਾਵਾ ਤੁਸੀਂ ਹੋਰ ਕੀ ਚਾਹ ਸਕਦੇ ਹੋ?
IHOP at Fortin and Steels ki major intersection par Brampton mein ab offer kar rahe hain all you can eat pancakes limited time ke liye. Order kare any breakfast combo and you will start to receive a side of buttermilk pancakes and stack of two jab tak aap kahenge when to stop. Aur aap try kare inke new pancake tacos jo available hai sweet and savory flavors mein at only $6 for a set of 3. IHOP open hota hai Monday to Thursday 6 am to 9 pm and from Friday subah 6 baje se Sunday raat 9 baje तक नॉन स्टॉप ऑल वीकेंड लॉन्ग. ज्वाइन करें इन्हें ऑल डे ब्रेकफास्ट, लंच एंड डिनर के लिए इंटायर फैमिली के साथ. एंड बिल्कुल भी मत भूलिएगा टू ट्राई देयर डिलीशियस मिल्क शेक, स्प्लैशेस एंड डेजर्ट्स. विजिट करें IHOP ब्रैम्पटन 50 बिस्केन क्रेसेंट ब्रैम्पटन में हाईवे 410 एंड स्टील्स एवेन्यू के मेजर इंटरसेक्शन पर, या फिर कॉल करें 905-459-4467. दैट इज 905-459-IHOP. लेट्स पुट अ स्माइल ऑन योर प्लेट.
ਕੀ ਹੋਇਆ ਮੋਨਿਕਾ, ਇੰਨੀ ਕਨਫਿਊਜ਼ਡ ਕਿਉਂ ਬੈਠੀ ਹੈ?
ਬਸ ਯਾਰ, ਪੈਸੇ ਤਾਂ ਇੰਨੀ ਮਿਹਨਤ ਨਾਲ ਜੋੜੀ ਜਾ ਰਹੀ ਆ, ਪਰ ਇਨਵੈਸਟ ਕਿੱਥੇ ਕਰਾਂ ਕਿੱਥੇ ਨਹੀਂ, ਮਾਰਕੀਟ ਦਾ ਹਾਲ, ਸਭ ਦੀਆਂ ਗੱਲਾਂ ਸਮਝ ਨਹੀਂ ਆ ਰਿਹਾ, ਕਿੱਥੋਂ ਸਲਾਹ ਲਵਾਂ?
ओहो बस इन्नी जी गल, फिकर ना कर, उपेंद्र अवस्थी है ना।
एक कमर्शियल इन्वेस्टमेंट्स, होटल्स, मोटल्स, गैस स्टेशंस, कॉटेज होम्स, रिजॉर्ट आइलैंड्स, रेजिडेंशियल होम्स दी भी बेस्ट डील्स दवांदे ने।
अच्छी कॉल करती हाँ, पर नंबर ता दे
6473028589। That is 6473028589। उपेंद्र अवस्थी, the new king of real estate। नाम याद रखना।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
वाइमिडा ग्रुप ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਨੈਕਸਟ ਕਾਲ ਨਾਲ ਵਧਾਂਗੇ। ਮਨਸੂਰ ਚੀਮਾ ਜੀ ਬਹੁਤ ਬਹੁਤ ਸਵਾਗਤ ਹੈ, ਪੈਰੀ ਪੈਨਾ ਜੀ ਕੀ ਹਾਲ ਹੈ
ਜੀ? ਸਤਿ ਸ਼੍ਰੀ ਅਕਾਲ ਜਦਵੀਰ ਜੀ, ਬਿਲਕੁਲ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ?
ਬਹੁਤ ਵਧੀਆ ਬਹੁਤ ਵਧੀਆ, ਮਿਹਰਬਾਨੀ ਸਰ।
ਜਦਵੀਰ ਜੀ ਮੈਂ ਯਾਰਡ ਦੇ ਬਾਰੇ ਦੱਸਣਾ ਸੀ ਕਿ ਡਿਕਸਨ ਰੋਡ ਦੇ ਉੱਤੇ ਯਾਰਡ ਹੈ ਟਰੱਕ ਪਾਰਕਿੰਗ ਲਈ, ਤੇ ਕਿਸੇ ਨੂੰ ਪਾਰਕਿੰਗ ਚਾਹੀਦੀਆਂ ਹੋਣ ਤੇ 1 October ਤੋਂ ਅਵੇਲੇਬਲ ਹੈ। ਉਹਨੂੰ ਸਾਰੇ ਹਾਈਵੇ ਨੇੜੇ ਦੋ ਦੋ ਮਿੰਟ ਦੀ ਡਰਾਈਵ ਤੇ ਨੇ 401, 409, 427 ਹਾਈਵੇ 27 ਸਾਰੇ ਇੱਕ ਇੱਕ ਦੋ ਦੋ ਮਿੰਟ ਦੀ ਡਰਾਈਵ ਤੇ ਪੱਕਾ ਯਾਰ ਹੈ। 24 hours 7 days ਖੋਲਤੀ ਹੈ। ਕਿਸੇ ਨੂੰ ਚਾਹੀਦਾ ਹੋਵੇ ਟਰੱਕ ਪਾਰਕਿੰਗ ਲਈ, ਇਸੇ ਪਾਰਕਿੰਗ ਲਈ, ਤੇ ਮੈਨੂੰ ਕਾਲ ਕਰ ਸਕਦਾ 6478871442 647-887-1442। ਜਦਵੀਰ ਜੀ ਬਹੁਤ ਬਹੁਤ ਥੈਂਕ ਯੂ ਸਰ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ, ਔਰ ਕੱਲ ਤੁਹਾਡੇ ਦਰਸ਼ਨ ਕਰ ਰਹੇ ਹਾਂ ਇੰਡੀਆ ਪਾਕਿਸਤਾਨ ਗੇਮ ਦੇ ਉੱਤੇ, ਐਂਡ ਲੁਕਿੰਗ ਫਾਰਵਰਡ ਟੂ ਮੀਟ ਯੂ।
ਜ਼ਰੂਰ ਜੀ
ਇਨਸ਼ਾਅੱਲਾ। ਔਰ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੇ ਤੁਹਾਨੂੰ ਯਾਰ ਦੀ ਜ਼ਰੂਰਤ ਹੈ ਤੇ, ਫੌਰਨ ਕਾਲ ਕਰ ਲਓ ਚੀਮਾ ਸਾਹਿਬ ਨੂੰ। ਚੀਮਾ ਸਾਹਿਬ ਫੋਨ ਨੰਬਰ ਇੱਕ ਵਾਰ ਇੰਗਲਿਸ਼ ਪੰਜਾਬੀ ਦੋਨਾਂ 'ਚ ਫਿਰ ਦੇ ਦਿਓ
6478871442 647-887-1442।
Thank you so much, sir, and we wish you all the best. Kal mulaqat ho rahi hai ji. Next call ji, haan ji, Chauhan sahab, tusi on the road ji.
Yudhvir ji, sat sri akal, good morning.
Sat sri akal ji, good morning ji.
Yudhvir ji, kal program dekha, bahut maza aaya. Staff ka mein sahab aaye hue si, apne Tahir Gora sahab bhi aaye si. Main sirf inne puchna chahna ki jehde eh tode program hai, tusi inna nu upload karoge in future ya nahi? Eh mera bada sawal hai.
ਹਾਂਜੀ ਬਿਲਕੁਲ ਜੀ, ਕੱਲ ਅਸੀਂ, ਹਾਂ ਥੈਂਕ ਯੂ, ਤੁਸੀਂ ਯਾਦ ਕਰਾ ਦਿੱਤਾ। ਮੈਂ ਸਭ ਤੋਂ ਪਹਿਲਾਂ ਤੇ ਵਾਈ ਮੀਡੀਆ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਤੁਹਾਡੀ ਬਹੁਤ ਵਧੀਆ ਫੀਡਬੈਕ ਆਈ ਹੈ, ਔਰ ਮੈਂ ਹਜੇ ਕੁਝ ਮੈਸੇਜ ਦਾ ਜਵਾਬ ਵੀ ਨਹੀਂ ਦੇ ਸਕਿਆ ਕਿਉਂਕਿ ਕੱਲ ਦੇਰ ਰਾਤ ਤੱਕ ਪ੍ਰੋਗਰਾਮ ਹੋਇਆ ਔਰ ਉਸ ਤੋਂ ਬਾਅਦ ਫਿਰ ਅਸੀਂ ਡਿਨਰ ਤੇ ਨਿਕਲ ਗਏ, ਔਰ ਅੱਜ ਸਵੇਰ ਦਾ ਹੀ ਫਿਰ ਮੈਂ ਕੰਮ ਤੇ ਲੱਗ ਗਿਆ ਤੇ ਹਜੇ ਮੈਂ ਕੁਝ ਮੈਸੇਜ ਨਹੀਂ ਜਵਾਬ ਦਿੱਤੇ। ਆਈ ਪਰਸਨਲੀ ਥੈਂਕ ਆਲ ਆਫ ਯੂ, ਤੁਹਾਡੇ ਸਾਰਿਆਂ ਵੱਲੋਂ ਬਹੁਤ ਵਧੀਆ ਫੀਡਬੈਕ ਆਈ ਹੈ, ਔਰ ਜਿੱਦਾਂ ਮੈਂ ਕੱਲ ਗੱਲ ਕਰ ਹੀ ਰਿਹਾ ਸੀਗਾ, ਪ੍ਰੋਗਰਾਮ ਦੀ ਸ਼ੁਰੂਆਤ ਵੀ ਮੈਂ ਉੱਥੋਂ ਹੀ ਕੀਤੀ ਸੀਗੀ ਕੱਲ, ਕਿ ਬੰਦੇ ਕਹਿੰਦੇ ਨੇ ਜੀ ਆਪਣੀ ਕੌਮ ਨੇ ਤਰੱਕੀ ਕਰ ਲਈ, ਦੇਸ਼ ਨੇ ਤਰੱਕੀ ਕਰ ਲਈ, ਕਮਿਊਨਿਟੀ ਨੇ, ਸੋਸਾਇਟੀ ਨੇ। ਮੇਰੇ ਮੁਤਾਬਿਕ ਜਿਹੜੀ ਤਰੱਕੀ ਆ ਉਸ ਕਮਿਊਨਿਟੀ ਦੀ ਹੁੰਦੀ ਹੈ ਜਿਹੜੀ ਕਿ ਹਰ ਮੁੱਦੇ ਦੇ ਉੱਤੇ ਗੱਲਬਾਤ ਕਰ ਸਕੇ। ਤੁਸੀਂ ਕਿਸੇ ਨਾਲ ਐਗਰੀ ਕਰੋ, ਡਿਸਐਗਰੀ ਕਰੋ, ਵਿਰੋਧੀ ਵਿਚਾਰ ਤੇ ਮੈਂ ਹਮੇਸ਼ਾ ਹੀ ਕਹਿੰਦਾ ਕੋਈ ਨਹੀਂ ਹੁੰਦਾ, ਸਿਰਫ ਵੱਖਰਾ ਵਿਚਾਰ ਹੁੰਦਾ, ਡਿਫਰੈਂਟ ਓਪੀਨੀਅਨ ਹੁੰਦਾ, ਔਰ ਉਹੀ ਸੋਸਾਇਟੀ ਪ੍ਰੋਗਰੈਸ ਕਰ ਸਕਦੀ ਹੈ ਜੋ ਬੁਨਿਆਦ ਹੈ ਉਹਦੀ। ਜਦੋਂ ਤੱਕ ਇਹ ਚੀਜ਼ ਨਹੀਂ ਹੈ ਉਸ ਵੇਲੇ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਕੌਮ ਨੇ, ਸਾਡੀ ਕਿਸੇ ਨੇ ਵੀ ਦੇਸ਼ ਨੇ, ਕਮਿਊਨਿਟੀ ਨੇ ਤਰੱਕੀ ਕਰ ਲਈ। ਜਦ ਤੱਕ ਅਸੀਂ ਰਿਸਪੈਕਟਫੁਲੀ ਹਰੇਕ ਦੀ ਗੱਲ ਸੁਣ ਨਹੀਂ ਸਕਦੇ, ਔਰ ਹਰ ਬੰਦੇ ਨੂੰ ਆਜ਼ਾਦੀ ਹੋਵੇ ਕਿ ਆਪਣੀ ਗੱਲ, ਉਹਦਾ ਵਿਚਾਰ ਕੋਈ ਵੀ ਹੋਵੇ, ਚਾਹੇ ਉਹ ਕਿਸੇ ਵੀ ਚੀਜ਼ ਤੇ ਸਵਾਲ ਖੜਾ ਕਰੇ, ਰਿਸਪੈਕਟਫੁਲੀ ਦੂਸਰੇ ਦੀ ਗੱਲ ਸੁਣੋ। ਅੱਜ 6th century ਦੇ ਵਿੱਚ ਇੰਡੀਆ 'ਚ ਬੁੱਧਿਜ਼ਮ ਆਇਆ, 6th century ਦੇ ਵਿੱਚ ਹੀ ਜੈਨ ਧਰਮ ਆਇਆ, ਫਿਰ ਉੱਥੇ ਇਸਲਾਮ ਆਇਆ, ਫਿਰ ਉੱਥੇ ਸਿੱਖ ਰਿਲੀਜਨ ਆਇਆ। ਸੋ ਇਹ ਸਾਰੀਆਂ ਚੀਜ਼ਾਂ ਉੱਥੇ ਐਕਸੈਪਟ ਕੀਤੀਆਂ ਗਈਆਂ, ਜਿਨ੍ਹਾਂ ਨੂੰ ਚੰਗਾ ਲੱਗਿਆ ਕਿ ਜੀ ਉਹਨਾਂ ਨੇ ਕਿਹਾ ਕਿ ਬੁੱਧਾ ਜੀ ਨੇ ਕਿਹਾ ਕਿ ਇੱਦਾਂ ਹੋਣਾ ਚਾਹੀਦਾ ਸਾਰਾ ਸਿਲਸਿਲਾ, ਕਹਿੰਦੇ ਠੀਕ ਹੈ ਜੀ, ਜਿਨ੍ਹਾਂ ਨੂੰ ਚੰਗਾ ਲੱਗਾ ਅਡੋਪਟ ਕੀਤਾ, ਜਿਹਨੂੰ ਨਹੀਂ ਲੱਗਾ ਠੀਕ ਹੈ। ਜਦੋਂ ਜੈਨ ਧਰਮ ਆਇਆ ਸੇਮ ਇਸੇ ਤਰ੍ਹਾਂ ਹੋਇਆ, ਇਸਲਾਮ ਆਇਆ ਇੰਡੀਆ ਦੇ ਵਿੱਚ, ਜਿਨ੍ਹਾਂ ਨੂੰ ਚੰਗਾ ਲੱਗਾ ਇਸਲਾਮ ਅਡੋਪਟ ਕਰ ਲਿਆ, ਜਿਹਨਾਂ ਨੂੰ ਨਹੀਂ ਲੱਗਾ ਛੱਡ ਦਿੱਤਾ। ਫਿਰ ਸਿੱਖ ਰਿਲੀਜਨ ਆਇਆ, ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਇੱਦਾਂ ਹੋਣੀਆਂ ਚਾਹੀਦੀਆਂ, ਉਹਨਾਂ ਨੇ ਕਿਹਾ ਠੀਕ ਹੈ ਜੀ, ਗੁਰੂ ਨਾਨਕ ਦੇਵ ਜੀ ਅਸੀਂ ਤੁਹਾਡੇ ਫੋਲੋਅਰ ਬਣ ਗਏ। ਸੋ ਇਹ ਸਾਰੀ ਚੀਜ਼ ਇੱਕ ਪ੍ਰੋਸੈਸ ਹੈ, ਐਵੋਲੂਸ਼ਨ ਦਾ ਇੱਕ ਪ੍ਰੋਸੈਸ ਦਾ ਹਿੱਸਾ ਆ, ਔਰ ਇਹਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਯੂਰਪ ਦੇ ਵਿੱਚ ਜਾਂ ਹੋਰ ਡਿਫਰੈਂਟ ਕੰਟਰੀ 'ਚ ਹੋਈਆਂ। ਜਦੋਂ ਉਹਨਾਂ ਨੇ ਕਿਹਾ ਕਿ ਜੀ ਹੋ ਸਕਦਾ ਹੈ ਕਿ ਸਾਡਾ ਧਰਮ ਇਹ ਕਹਿੰਦਾ ਹੋਵੇ, ਬਟ ਸਾਇੰਸ ਇਹ ਕਹਿੰਦੀ ਹੈ। ਔਰ ਬਹੁਤ ਵਾਰ ਸੂਲੀ ਤੇ ਵੀ ਚੜਾਇਆ ਗਿਆ ਉਹਨਾਂ ਲੋਕਾਂ ਨੂੰ ਜਿਹਨਾਂ ਨੇ ਕਿ ਸਹੀ ਸਵਾਲ ਖੜੇ ਕੀਤੇ, ਜਦੋਂ ਧਰਤੀ ਜਿਹੜੀ ਆ ਗੋਲ ਹੈ ਨਹੀਂ ਗੋਲ ਹੈ, ਧਰਤੀ ਕਿਆ ਚੰਦਰਮਾ ਦੇ ਇਰਦ ਗਿਰਦ ਘੁੰਮਦੀ ਹੈ ਜਾਂ ਚੰਦਰਮਾ ਧਰਤੀ ਦੇ ਇਰਦ ਗਿਰਦ ਘੁੰਮਦਾ ਹੈ ਜਾਂ ਸੋਲਰ ਸਿਸਟਮ ਕੀ ਹੈ, ਸਾਇੰਸ ਨੇ ਜਦੋਂ ਸਵਾਲ ਖੜੇ ਕੀਤੇ, ਬਹੁਤ ਵਾਰੀ ਜੋ ਚੀਜ਼ਾਂ ਅਸੀਂ ਇੰਨੇ ਸਾਲਾਂ ਤੋਂ ਮੰਨਦੇ ਸੀਗੇ, ਸਾਇੰਸ ਨੇ ਖੋਲ ਕੇ ਰੱਖਤੀਆਂ ਕਿ ਨਹੀਂ ਜੀ, ਚਾਹੇ ਜਿੰਨਾ ਮਰਜ਼ੀ ਤੁਹਾਡਾ ਸਟਰੋਂਗ ਬਿਲੀਵ ਹੈ, ਸਾਇੰਸ ਫਿਲਹਾਲ ਇਹ ਕਹਿੰਦੀ ਹੈ। ਸੋ ਇਹ ਜਿੰਨੀ ਫਿਰ ਤਰੱਕੀ ਹੋਈ, ਪ੍ਰੋਗਰੈਸ ਹੋਈ, ਉਹ ਦੋਨੋਂ ਚੀਜ਼ਾਂ ਨਾਲ ਨਾਲ ਚੱਲੀਆਂ। ਬਹੁਤ ਚੀਜ਼ਾਂ ਧਰਮ ਨੇ ਜਾਂ ਬਹੁਤ ਸਾਰੇ ਸਾਡੇ ਮਹਾਂਪੁਰਸ਼ਾਂ ਨੇ ਬਹੁਤ ਚੰਗੀਆਂ ਚੀਜ਼ਾਂ ਸਾਨੂੰ ਦੱਸੀਆਂ, ਉਹ ਵੀ ਸਮਾਜ ਦੇ ਵਿੱਚ ਬੜਾ ਚੈਲੇਂਜਿੰਗ ਸੀਗਾ, ਔਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਇੰਸ ਨੇ ਦੱਸੀਆਂ। ਤੀਸਰਾ ਮੈਂ ਕੁਇਕਲੀ ਇੱਕ ਹੋਰ ਇੰਪੋਰਟੈਂਟ ਚੀਜ਼ ਦੱਸ ਦਊਂ, ਫਿਰ ਕਈ ਵਾਰੀ ਲੀਡਰਸ਼ਿਪ ਨੇ ਵੀ ਗੱਲ ਕੀਤੀ। ਬੜੇ ਸਾਰੇ ਐਸੇ ਰੀਤੀ ਰਿਵਾਜ ਸੀਗੇ, ਰੀਤੀ ਰਿਵਾਜ ਕਹਿ ਲਓ ਜਾਂ ਧਰਮ ਦੀ ਗੱਲ ਕਹਿ ਲਓ, ਕਲਚਰ ਕਹਿ ਲਓ, ਕੁਛ ਕਹਿ ਲਈਏ ਅਸੀਂ, ਜਿਹਦੇ ਵਿੱਚ ਕਿ ਫੋਰ ਐਗਜ਼ਾਮਪਲ ਚਾਹੇ ਡਾਊਰੀ ਸਿਸਟਮ ਦਾ ਮਿਸਯੂਜ਼ ਹੈ, ਸਤੀ ਪ੍ਰਥਾ ਸੀਗੀ, ਟ੍ਰਿਪਲ ਤਲਾਕ ਸੀਗਾ, ਹੋਰ ਕਈ ਐਸੀਆਂ ਚੀਜ਼ਾਂ ਜਿਹਦੇ ਨਾਲ ਕਿ ਸਮਾਜ ਦੇ ਵਿੱਚ ਚੱਲਦਾ ਰਿਹਾ ਸੀਗਾ, ਪਰ ਕੁਛ ਲੋਕਾਂ ਦੀ ਓਪੋਜੀਸ਼ਨ ਸੀਗੀ ਕਿ ਬਦਲਿਆ ਨਹੀਂ ਜਾ ਸਕਦਾ, ਕੁਛ ਲੋਕ ਕਹਿੰਦੇ ਸੀ ਜੀ ਨਹੀਂ ਇਹਨੂੰ ਅਸੀਂ ਬਦਲਣਾ ਹੈ। ਤੋ ਓਪਨ ਡਿਬੇਟ ਹੁੰਦੀ, ਡਿਸਕਸ਼ਨ ਹੁੰਦੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ, ਔਰ ਫਿਰ ਉਸ ਚੀਜ਼ ਦੇ ਉੱਤੇ ਸਮਾਜ ਪ੍ਰੋਗਰੈਸ ਕਰਦਾ ਹੈ। ਸੋ ਪ੍ਰੋਗਰੈਸਿਵ ਸਮਾਜ ਉਹੀ ਹੋ ਸਕਦਾ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇੰਟੈਲੈਕਚੁਅਲ ਡਿਸਕਸ਼ਨ ਕਰਾ ਸਕੇ, ਇੱਕ ਇੰਟੈਲੈਕਚੁਅਲ ਡਿਬੇਟ ਕਰਾ ਸਕੇ, ਔਰ ਫਿਰ ਉਸ ਤੋਂ ਅੱਗੇ ਵਧਿਆ ਜਾ ਸਕੇ। ਸੋ ਵਾਈ ਮੀਡੀਆ ਸਾਡਾ ਇੱਕ ਬਹੁਤ ਬਹੁਤ ਇੰਪੋਰਟੈਂਟ ਜਿਹੜਾ ਸਾਡਾ ਇਹ ਸਾਡਾ ਮਕਸਦ ਵੀ ਹੈ, ਔਰ ਅਸੀਂ ਇਹਨੂੰ ਸਟਰੋਂਗਲੀ ਸਪੋਰਟ ਵੀ ਕਰਾਂਗੇ। ਕੋਈ ਵੀ ਤੁਹਾਡਾ ਵਿਚਾਰ ਹੈ ਮੋਸਟ ਵੈਲਕਮ, ਤੁਸੀਂ ਕਦੇ ਵੀ ਕਹੋ ਕਿ ਜੀ ਹਾਂਜੀ ਅਸੀਂ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਹਾਂ, ਵਾਈ ਮੀਡੀਆ ਦਾ ਪਲੇਟਫਾਰਮ ਤੁਹਾਡੇ ਲਈ ਹਾਜ਼ਰ ਹੈ। 416-475-5000 ਇੱਥੇ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ, ਟੈਕਸਟ ਕਰ ਸਕਦੇ ਹੋ। ਜੀ ਰਮੇਸ਼ਿੰਦਰ ਚੌਹਾਨ ਸਾਹਿਬ, ਬਿਲਕੁਲ ਅਵੇਲੇਬਲ ਹੋਏਗਾ ਜੀ, ਯੂਟਿਊਬ ਤੇ ਵੀ ਹੋਏਗਾ, ਬਟ ਮੈਂ ਕੁਇਕਲੀ ਦੱਸਵਾਂ ਕਿ ਇਸ ਵੀਕਐਂਡ ਸੈਟਰਡੇ ਔਰ ਸੰਡੇ ਇਹਨੂੰ ਦੁਬਾਰਾ ਤੋਂ ਬ੍ਰੋਡਕਾਸਟ ਕਰ ਰਹੇ ਹਾਂ, ਸੈਟਰਡੇ ਸਵੇਰੇ 10 ਵਜੇ ਔਰ ਸੰਡੇ 11 ਵਜੇ। ਗੋ ਹੈਡ ਸਰ।
ਹਾਂਜੀ, ਇਹਨੂੰ ਅਪਲੋਡ ਵੀ ਜ਼ਰੂਰ ਕਰੋ ਪਲੀਜ਼, ਇਸ ਪ੍ਰੋਗਰਾਮ ਨੂੰ ਤੇ ਕੰਜਰ ਸਾਹਿਬ ਵਾਲੇ ਨੂੰ, ਕਿਉਂਕਿ ਕਈ ਲੋਕਾਂ ਨੂੰ ਭੇਜਣਾ ਹੁੰਦਾ ਤੇ ਭੇਜ ਨਹੀਂ ਸਕਦੇ, ਸਾਡੇ ਕੋਲ ਚੋਇਸ ਨਹੀਂ ਹੈਗੀ। ਤੇ ਦੂਸਰਾ ਯੂਜ਼ਰ ਵੀ ਪਾਕਿਸਤਾਨ ਤੋਂ ਵਿਜ਼ਿਟ ਕਰ ਰਹੇ
ਹੋ? ਇਹਨਾਂ ਦਾ ਜਿਹੜੇ ਬੈਕਗ੍ਰਾਉਂਡ ਹੈ ਬਿਲਕੁਲ ਪਾਕਿਸਤਾਨ ਤੋਂ ਹੈ, ਔਰ ਡਾਕਟਰ ਸਾਹਿਬ ਜਿਹੜੇ ਨੇ, ਡਾਕਟਰ ਇਸ਼ਤਿਆਕ ਅਹਿਮਦ ਸਾਹਿਬ, ਇਹ ਪਾਕਿਸਤਾਨ ਦੇ ਵਿੱਚ ਪੜ੍ਹਾਉਂਦੇ ਵੀ ਰਹੇ ਨੇ, ਲਾਹੌਰ ਉੱਥੇ ਯੂਨੀਵਰਸਿਟੀ ਦੇ ਵਿੱਚ 2015 ਤੋਂ ਲੈ ਕੇ 2019 ਤੱਕ ਪੜ੍ਹਾਉਂਦੇ ਰਹੇ ਨੇ, ਔਰ ਫਿਰ ਸਵੀਡਨ ਵੀ ਇਹ ਯੂਨੀਵਰਸਿਟੀ 'ਚ ਪੜ੍ਹਾਉਂਦੇ ਰਹੇ ਨੇ, ਬਟ ਹੁਣ ਇਹਨਾਂ ਨੇ ਰਿਟਾਇਰਮੈਂਟ ਲੈ ਲਈ ਹੈ, ਹੁਣ ਇੱਥੋਂ ਸਵੀਡਨ ਤੋਂ ਵਿਜ਼ਿਟ ਕਰ ਰਹੇ ਸੀਗੇ ਸਰ, ਸਵੀਡਨ ਰਹਿੰਦੇ ਨੇ ਡਾਕਟਰ ਸਾਹਿਬ।
ਠੀਕ ਹੈ ਜੀ, ਮੈਂ ਇਹ ਇਸ ਕਰਕੇ ਪੁੱਛਿਆ ਜਾ ਰਿਹਾ ਕਿ ਇਹ ਇੰਨੀ ਬੇਝਿਜਕ ਹੋ ਕੇ, ਇੰਨੇ ਨਿਰਲ ਹੋ ਕੇ ਜੋ ਜੋ ਇਹਨਾਂ ਨੇ ਗੱਲਾਂ ਕੀਤੀਆਂ ਦੱਸੀਆਂ ਬਿਲਕੁਲ ਸੱਚਾਈ ਨਾਲ, ਓਨੈਸਟੀ ਨਾਲ, ਮੈਂ ਇਹ ਪੁੱਛਣਾ ਜਾ ਰਿਹਾ ਸੀ ਕਿ ਇਹਨਾਂ ਨੂੰ ਡਰ ਨਹੀਂ ਲੱਗਦਾ ਜੀ? ਕਿਉਂਕਿ ਤੁਹਾਨੂੰ ਪਤਾ ਵੀ ਇਹਨਾਂ ਦੀ ਕੁਝ ਗੱਲਾਂ ਤੋਂ ਕੁਛ ਲੋਕ ਐਸੇ ਨਹੀਂ ਹੈ ਜਿਹੜੇ ਬਹੁਤ ਹੀ ਉਸਨੂੰ ਨੈਗੇਟਿਵ ਵੇ ਨਾਲ ਲੈ ਕੇ ਜਾਂਦੇ ਆ, ਇਹ ਇਨਸਾਨ ਇੰਨੀ ਓਨੈਸਟੀ ਨਾਲ ਸੱਚੀਆਂ ਸੱਚੀਆਂ ਗੱਲਾਂ ਕਰਕੇ ਗਿਆ। ਮੈਂ ਇਹੀ ਸੋਚ ਰਿਹਾ ਸੀ ਇਹਨਾਂ ਦੇ ਵਾਕਈ ਇਹਨਾਂ ਦੀ ਤਰੀਕੇ ਕਾਬਲ ਹੈ ਕਿ ਇਹ ਦੇਖੋ ਬੇਝਿਜਕ ਹੋ ਕੇ ਗੱਲ ਕਰ ਰਹੇ ਹੋ, ਤੇ ਇਹਨਾਂ ਨੂੰ ਕੋਈ ਡਰ ਨਹੀਂ ਪੈਂਦਾ, ਪਹਿਲੀ ਗੱਲ ਤਾਂ ਇਹ ਹੈ। ਦੂਸਰਾ ਯੂਥ ਮੀਡੀਆ ਆਪਣੇ ਇੰਡੀਆ ਰਿਲੇਟਡ ਥੋੜੀ ਜਿਹੀ ਗੱਲ ਆ ਵੀ ਜਿਹੜੇ ਲੋਕਾਂ ਨੇ ਉੱਥੇ ਮੈਟਰੋ ਦੇ ਦਿੱਲੀ ਦੇ ਵਿੱਚ ਖਾਲਿਸਤਾਨ ਦੇ ਦੁਆਰਾ ਦੂਰਾਂ ਤੇ ਲਿਖਿਆ ਸੀ, ਉਹ ਕਹਿੰਦੇ ਪਕੜ ਹੋ ਗਏ ਆਪਣੇ ਪੰਜਾਬ ਤੋਂ, ਤੇ ਉਹਨਾਂ ਨੇ ਕਬੂਲ ਕੀਤਾ ਕਿ ਉਹਨਾਂ ਨੂੰ 3,500 ਰੁਪਈਆ ਫੀਸ ਮਿਲਿਆ ਆਪਣੇ ਜਸਟਿਸ ਆਫ ਜਿਹੜੇ ਆਪਣੇ ਹੈਗੇ ਅਮੈਰੀਕਾ ਵਾਲੇ ਆਪਣੇ ਬਹੁਤ ਵਧੀਆ ਪ੍ਰੋਗਰਾਮ ਸੀ, ਆਈ ਹੋਪ ਕਿ ਤੁਸੀਂ ਜਲਦੀ ਕੋਸ਼ਿਸ਼ ਕਰੋਗੇ ਅਪਲੋਡ ਕਰਨ ਦੀ।
ਬਿਲਕੁਲ ਜੀ ਬਿਲਕੁਲ, ਉਹਨੂੰ ਜਲਦੀ ਹੀ ਅਸੀਂ ਯੂਟਿਊਬ ਤੇ ਵੀ ਅਪਲੋਡ ਕਰ ਦਿਆਂਗੇ, ਤੱਗੜ ਸਾਹਿਬ ਵਾਲਾ ਪ੍ਰੋਗਰਾਮ ਵੀ ਹੋ ਰਹੇ ਜੀ, ਔਰ ਬਾਕੀ ਵੀਕਐਂਡ ਦੇ ਉੱਤੇ ਕਿਉਂਕਿ ਲੌਂਗ ਵੀਕਐਂਡ ਹੈ ਤੇ ਤੱਗੜ ਸਾਹਿਬ ਵਾਲਾ ਪ੍ਰੋਗਰਾਮ ਵੀ ਦੁਬਾਰਾ ਬ੍ਰੋਡਕਾਸਟ ਕਰ ਰਹੇ ਹਾਂ। ਪੰਜਾਬ ਪਾਸਟ ਪ੍ਰੈਜ਼ੀਡੈਂਟ ਫਿਊਚਰ ਬੜਾ ਪਸੰਦ ਕੀਤਾ ਗਿਆ, ਔਰ ਪਾਕਿਸਤਾਨ ਪਾਸਟ ਪ੍ਰੈਜ਼ੀਡੈਂਟ ਫਿਊਚਰ, ਇਹ ਵੀ ਇਸ ਵੀਕਐਂਡ ਦੇ ਉੱਤੇ ਲਗਾਤਾਰ ਤੁਸੀਂ ਚੈਨਲ ਵਾਈਜ਼ ਦੇ ਉੱਤੇ ਦੇਖ ਸਕੋਗੇ, ਸਕੈਜੂਲ ਚੈਨਲ ਵਾਈਜ਼ ਤੇ ਅਸੀਂ ਜਾਰੀ ਕਰ ਰਹੇ ਹਾਂ। ਸੋ ਤੁਸੀਂ ਇਹ ਪ੍ਰੋਗਰਾਮ ਜਿਹੜੇ ਨੇ ਉਹ ਬਿਲਕੁਲ ਉੱਤੇ ਦੇਖ ਸਕੋਗੇ।
ਅਗਲੀ ਆਪਣੇ ਮੋਦੀ ਸਾਹਿਬ ਵੀ ਵਨ ਡੇ ਇਲੈਕਸ਼ਨ ਵਾਲਾ ਜੋ ਵੀ ਹੈ, ਵਨ ਨੇਸ਼ਨ ਵਾਲੇ ਇਲੈਕਸ਼ਨ ਕਰ ਲੈ ਕੇ ਆ ਰਹੇ ਹਨ, 3-4 ਬਿੱਲ ਹੋਰ, ਕੀ ਇਹ ਸਫਲ ਹੋ ਜਾਣਗੇ ਯੁੱਧ ਵਿੱਚ? ਇਹ ਬੜਾ ਇੰਪੋਰਟੈਂਟ ਹੈ ਜਾਣਨਾ ਕਿ ਅੱਛੀ ਚੀਜ਼ ਹੈ, ਵੈਸੇ ਤਾਂ ਦੇਸ਼ ਲਈ ਤਾਂ ਅੱਛੀ ਚੀਜ਼ ਹੈ, ਪਰ ਕਿੰਨਿਆਂ ਨੂੰ ਮਾਫਤ ਨਹੀਂ ਆ ਰਹੀ, ਤੇ ਇਹ ਬਾਰੇ ਥੋੜ੍ਹਾ ਦੱਸ ਦਿਓ ਤੇ ਮੈਂ ਤੁਹਾਨੂੰ ਸੋਚ ਰਿਹਾ। ਥੈਂਕ ਯੂ ਵੈਰੀ ਮੱਚ ਜੀ, ਤੁਹਾਨੂੰ ਸਾਰੇ ਜਵਾਬ ਦੇ ਦਿੱਤੇ, ਆਲਮੋਸਟ ਇਹ ਲਾਸਟ ਕਲੀਅਰ ਕਰ ਦਿਓ ਕਿ 3-4 ਚੀਜ਼ਾਂ ਜਿਹੜੀਆਂ ਫਸੀਆਂ ਰਹੀਆਂ ਇਹ ਕਾਮਯਾਬ ਹੋਣਗੇ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ। ਥੈਂਕ ਯੂ
ਥੈਂਕ ਯੂ। ਅੱਛਾ, ਇੱਕ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਡਾਕਟਰ ਡਾਕਟਰ ਸਾਹਿਬ ਜਿਹੜੇ ਨੇ ਜੀ ਉਹ ਕੀ ਉਹਨਾਂ ਨੂੰ ਕੋਈ ਡਰ ਹੈ ਜਾਂ ਐਸਾ ਨਹੀਂ ਹੈ, ਖੁੱਲ ਕੇ ਨਹੀਂ ਉਹ ਗੱਲ ਕਰਦੇ ਨੇ। ਸੋ ਉਹਨਾਂ ਨੇ ਖੁਦ ਹੀ ਦੱਸਿਆ ਕਿ ਨਹੀਂ ਉਹ ਈਵਨ ਪਾਕਿਸਤਾਨ ਦੇ ਵਿੱਚ ਵੀ ਜਦੋਂ ਉੱਥੇ ਲਾਹੌਰ ਯੂਨੀਵਰਸਿਟੀ ਚ ਪੜ੍ਹਾਉਂਦੇ ਰਹੇ ਨੇ ਤੇ ਉਹਨਾਂ ਨੇ ਸਾਰੀਆਂ ਕਿਤਾਬਾਂ ਲਿਖੀਆਂ ਨੇ। ਸੋ ਉਹਦੇ ਵਿੱਚ ਜਿੰਨਾ ਸਾਹਿਬ ਦੇ ਉੱਤੇ ਉਹਨਾਂ ਨੇ ਕਿਤਾਬ ਲਿਖੀ ਹੈ ਕਿ ਜਿੰਨਾ ਸਾਹਿਬ ਜਿਹੜੇ ਨੇ ਉਹਨਾਂ ਦੀ ਕੀ ਸੋਚ ਸੀਗੀ, ਪਾਕਿਸਤਾਨ ਉਹਨਾਂ ਨੇ ਕਿਉਂ ਬਣਾਇਆ, ਕੱਲ ਵੀ ਉਹਨਾਂ ਨੇ ਚੈਨਲ ਤੇ ਦੱਸਿਆ ਵੀ ਪਾਕਿਸਤਾਨ ਕਿਉਂ ਬਣਾਇਆ ਗਿਆ, ਕਿਸ ਤਰ੍ਹਾਂ ਕੀ ਹੋਇਆ। ਔਰ ਉਹ ਕਹਿੰਦੇ ਜੀ ਉਹਨਾਂ ਦੀਆਂ ਬੁੱਕਸ ਸਾਰੀਆਂ ਉੱਥੋਂ ਪਾਕਿਸਤਾਨ ਦੇ ਵਿੱਚ ਹੀ ਪਬਲਿਸ਼ ਹੋਈਆਂ ਨੇ। ਔਰ ਉੱਥੇ ਉਹਨਾਂ ਨੇ ਕਈ ਜਿਹੜੇ ਆਰਮੀ ਜਰਨਲਸ ਨੇ ਉਹਨਾਂ ਦੇ ਇੰਟਰਵਿਊ ਕੀਤੇ ਨੇ, ਫਿਰ ਜਿਹੜੇ ISI ਦੇ ਹੈਡ ਨੇ ਉਹਨਾਂ ਦੇ ਇੰਟਰਵਿਊ ਕੀਤੇ ਨੇ। 500 ਤੋਂ ਜ਼ਿਆਦਾ ਲੋਕਾਂ ਦੀ ਉਹਨਾਂ ਕੋਲ ਰਿਕਾਰਡਿੰਗ ਪਈ ਆ। ਔਰ ਉਹ ਕਹਿੰਦੇ ਜੀ ਅਸੀਂ ਲਾਹੌਰ ਯੂਨੀਵਰਸਿਟੀ ਜਦੋਂ ਪੜ੍ਹਾਉਂਦੇ ਸੀਗੇ ਤੇ ਉੱਥੇ ਉਹਨਾਂ ਨੇ ਉੱਥੇ ਲੰਬਸ ਦੇ ਵਿੱਚ ਲਾਹੌਰ ਯੂਨੀਵਰਸਿਟੀ ਚ ਉਹਨਾਂ ਨੇ ਉਹਦੀ ਰਿਕਾਰਡਿੰਗ ਵੀ ਸਬਮਿਟ ਕਰਵਾਈ ਹੋਈ ਹੈ, ਉਹ ਡਾਕੂਮੈਂਟ ਦੇ ਤੌਰ ਦੇ ਉੱਤੇ ਵੀ ਜਦੋਂ ਕਿਸੇ ਨੂੰ, ਕਿਉਂਕਿ ਜਦੋਂ ਕਹਿੰਦੇ ਸੀ ਉਹ ਆਪਣੀ ਬੁੱਕ ਲਿਖ ਰਹੇ ਸੀਗੇ ਜਾਂ ਆਪਣੇ ਡਾਕੂਮੈਂਟਸ ਤਿਆਰ ਕਰ ਰਹੇ ਸੀਗੇ ਤੇ ਉਹਨਾਂ ਦੀ ਆਡੀਓ ਰਿਕਾਰਡਿੰਗ ਵੀ ਉਹਨਾਂ ਨੇ ਕੀਤੀ ਹੋਈ ਹੈ। ਸੋ ਸਾਰਾ ਵਿਦ ਨੇਮ ਵਿਦ ਐਵੀਡੈਂਸ। ਔਰ ਉਹਨਾਂ ਕੋਲ ਜਦ, ਕਿਉਂਕਿ ਮੈਂ ਔਨ ਰਿਕਾਰਡ ਮੈਂ ਗੁਸਤਾਖੀ ਨਹੀਂ ਕਰਨਾ ਚਾਹੁੰਦਾ ਸੀਗਾ, ਲੇਕਿਨ ਮੈਂ ਕਿਹਾ ਸੀ ਫੋਰ ਦਾ ਵਿਊਅਰਸ ਬੈਨੀਫਿਟ, ਕਿਉਂਕਿ ਮੈਂ ਤੇ ਰਿਸਰਚ ਕਰ ਹੀ ਲਈ ਸੀ ਉਹਨਾਂ ਦੇ ਬਾਰੇ ਕਿ ਯੈਸ ਉਹਨਾਂ ਨੇ ਬਹੁਤ ਰਿਸਰਚ ਕੀਤੀ ਹੈ। ਪਰ ਮੈਂ ਕਿਹਾ ਜੀ ਕੱਲ੍ਹ ਨੂੰ ਸਾਡਾ ਕੋਈ ਦਰਸ਼ਕ ਹੀ ਪੁੱਛ ਲੈਂਦਾ ਕਿ ਜਿਹੜੀਆਂ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਤੁਹਾਡੇ ਕੋਲ ਕੀ ਸਬੂਤ ਹੈ ਇਹਨਾਂ ਦਾ। ਉਹਨਾਂ ਨੇ ਜਦੋਂ ਖੁੱਲਣਾ ਸ਼ੁਰੂ ਕੀਤਾ ਪਰਦਰ ਪਰ, ਮੈਂ ਤੇ ਸੁਣ ਕੇ ਹੈਰਾਨ ਰਹਿ ਗਿਆ ਵੀ ਕਿੰਨੀ ਉਹਨਾਂ ਨੇ ਰਿਸਰਚ ਕੀਤੀ ਹੋਈ ਹੈ। ਸਾਲਾਂ ਦਾ ਕੰਮ ਹੈ ਸਰ, ਮਤਲਬ ਕਿ ਮੈਂ ਬੜੀ ਅਦਬ ਸਤਿਕਾਰ ਨਾਲ ਵਿਦ ਡਿਊ ਰਿਸਪੈਕਟ ਗੱਲ ਕਰਨਾ ਚਾਹੁੰਦਾ ਵੀ ਮੈਂ ਆਪਣੇ ਆਪ ਨੂੰ ਨਾ, ਮੈਂ ਖੁਦ ਵੀ ਇਹ ਸੋਚਦਾ ਕਿ ਜਦ ਮੈਂ ਕੋਈ ਗੱਲ ਕਰਨੀ ਹੁੰਦੀ ਹੈ ਤੇ ਮੈਂ 50 ਤਰ੍ਹਾਂ ਦੀ ਰਿਸਰਚ ਖੋਲ ਕੇ ਬੈਠ ਜਾਂਦਾ। ਉਹ ਇਸ ਕਾਰਨ ਮੈਂ 50 ਤਰ੍ਹਾਂ ਦੀ ਰਿਸਰਚ ਖੋਲ ਕੇ ਬੈਠ ਜਾਂਦਾ ਵੀ ਕੱਲ ਨੂੰ ਮੈਂ ਇਕਨੋਮੀ ਤੇ ਗੱਲ ਕਰਾਂ, ਫਾਈਨੈਂਸ਼ੀਅਲ ਮੈਟਰ ਤੇ ਗੱਲ ਕਰਾਂ, ਕੱਲ ਨੂੰ ਮੈਂ ਕਿਸੇ ਵੀ ਮੁੱਦੇ ਤੇ ਗੱਲ ਕਰਾਂ। ਐਸਾ ਨਾ ਹੋਏ ਕਿ ਜੀ ਰੇਡੀਓ ਤੇ ਬੰਦਾ ਕਹੇ ਜੀ ਕੀ ਤੁਸੀਂ ਗੱਲ ਕਰੀ ਜਾ ਰਹੇ ਹੋ, ਇਹ ਤੇ ਚਾਹੇ ਉਹ ਕ੍ਰਿਕਟ ਦੀ ਹੋਵੇ, ਈਵਨ ਐਂਟਰਟੇਨਮੈਂਟ ਦੀ ਫੋਰ ਦੈਟ ਮੈਟਰ। ਜੇ ਮੂਵੀ ਵੀ ਮੈਂ ਕੋਈ ਦੇਖਣੀ ਹੈ ਜਾਂ ਪਾਪੂਲਰ ਮੂਵੀ ਦੇ ਬਾਰੇ ਮੈਂ ਗੱਲ ਕਰਾਂਗਾ ਤਾਂ ਫਿਰ ਉਹਦਾ ਡਾਇਰੈਕਟਰ ਕੀ ਹੈ, ਕਿੰਨੇ ਪੈਸੇ ਲੱਗੇ ਮੂਵੀ ਬਣਨ ਦੇ ਵਿੱਚ, ਮਤਲਬ ਫਿਰ ਮੈਂ ਉਹਦੀ ਪੂਰੀ ਪਰਤਾ ਉਦੇੜ ਦਿਆਂਗਾ ਤਾਂ ਕਿ ਕੱਲ ਨੂੰ ਕੋਈ ਬੰਦਾ ਮੈਨੂੰ ਲਾਈਵ ਰੇਡੀਓ ਚੱਲਦਾ, ਟੀਵੀ ਕਰਦਾ ਤੇ ਜੇ ਮੈਂ ਡਿਸਕਸ਼ਨ ਕਰ ਰਿਹਾ। ਮੈਂ ਨਹੀਂ ਦਾਵਾ ਕਰਨਾ ਚਾਹੁੰਦਾ ਹੁਣ ਤੇ, ਮਤਲਬ ਜਿੰਨਾ ਅਸੀਂ ਪੜ੍ਹਦੇ ਹਾਂ ਉਨਾ ਹੀ ਪਤਾ ਲੱਗਦਾ ਕਿ ਸਾਨੂੰ ਪਤਾ ਹੀ ਕੁਛ ਨਹੀਂ ਹੈ। ਔਰ ਡਾਕਟਰ ਸਾਹਿਬ ਦੇ ਬਾਰੇ ਵੀ ਮੈਂ ਇਹੀ ਗੱਲ ਕਹਿ ਸਕਦਾ ਹੈ ਕਿ ਪ੍ਰੀ ਪਾਰਟੀਸ਼ਨ, ਹੋਰ ਬਾਕੀ ਚੀਜ਼ਾਂ ਤੇ ਵੀ ਉਹਨਾਂ ਦੀ ਪਕੜ ਬੜੀ ਸਟਰੋਂਗ ਹੈ, ਬਟ 1947 ਤੋਂ ਪਹਿਲਾਂ ਕੀ ਕੁਛ ਹੋਇਆ ਪ੍ਰੀ ਪਾਰਟੀਸ਼ਨ ਦੇ ਉੱਤੇ, ਹਾਲਾਂਕਿ ਹਜੇ ਵੀ ਬੜੀ ਰਿਸਰਚ ਹੋ ਸਕਦੀ ਹੈ। ਕੱਲ ਵੀ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਕਈ ਹੋਰ ਮੁੱਦੇ ਆ ਜਿਨ੍ਹਾਂ ਤੇ ਹਜੇ ਬੜੀ ਰਿਸਰਚ, ਔਰ ਇਹ ਕੰਮ ਕੋਈ ਆਸਾਨ ਨਹੀਂ ਹੈ। ਸਾਲਾਂ ਹੀ ਉਹਨਾਂ ਕੋਲ ਅਖਬਾਰਾਂ ਪਈਆਂ ਉਸ ਸਮੇਂ ਦੀਆਂ ਕਿ ਅਖਬਾਰਾਂ ਕੀ ਲਿਖਦੀਆਂ ਸੀ, ਬੜਾ ਰੈਫਰੈਂਸ ਆ ਉਹਨਾਂ ਕੋਲ ਕਿ ਅਖਬਾਰਾਂ ਦਾ, ਆਡੀਓ ਦਾ, ਬੁੱਕਸ ਦਾ। ਔਰ ਉਹਨਾਂ ਨੇ ਕਲੀਅਰ ਕਿਹਾ, ਉਹਨਾਂ ਨੇ ਕਲੀਅਰ ਕਿਹਾ ਹੈ ਕਿ ਇਹ ਸਾਰੀ ਜਿਹੜੀ ਗੱਲਬਾਤ ਹੈ ਉਹਨਾਂ ਨੇ ਉੱਥੇ ਪਾਕਿਸਤਾਨ ਦੇ ਵਿੱਚ ਰਹਿ ਕੇ ਕੀਤੀ ਹੈ, ਪਾਕਿਸਤਾਨ ਦੇ ਵਿੱਚ ਪੜ੍ਹਾਉਂਦੇ ਰਹੇ ਆ। ਔਰ ਉਹ ਕਹਿੰਦੇ ਜੀ ਕਿਸੇ ਨੇ ਕੁਐਸਚਨ ਹੀ ਨਹੀਂ ਕੀਤਾ ਉਹਨਾਂ ਨੂੰ, ਉਹ ਤਾਂ ਕਰਦੇ ਸੀਗੇ ਵੀ ਆਹ ਸਾਰੀ ਮੈਂ ਕਿਤਾਬਾਂ ਛਾਪੀਆਂ, ਕੋਈ ਕੁਐਸਚਨ ਕਰੇ ਉਹ ਕਹਿੰਦੇ ਉੱਥੇ ਹੀ ਕਰਾਚੀ ਦੇ ਵਿੱਚ ਰਹੇ, ਲਾਹੌਰ ਚ ਰਹੇ ਆ, ਲਾਹੌਰ ਦੇ ਨਾਲ ਤੇ ਉਹਨਾਂ ਨੂੰ, ਉਹਨਾਂ ਨੇ ਉਹ ਜੋ ਅਸੀਂ ਵੀ ਗੱਲ ਸੁਣੀ ਆ ਉਹ ਗੱਲ, ਉਹ ਕਹਿੰਦੇ ਬਿਲਕੁਲ ਸੱਚੀ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਉਹ ਕਹਿੰਦੇ ਲਾਹੌਰ ਮਤਲਬ ਇਜ਼ ਸਮਥਿੰਗ, ਲਾਹੌਰ ਇੱਕ ਵੱਖਰੀ ਚੀਜ਼ ਹੈ। ਸੋ ਜੋ ਸਾਡੇ ਵੀ ਬੜੇ ਬਜ਼ੁਰਗ ਕਹਿੰਦੇ ਰਹੇ ਨੇ ਕਿ ਲਾਹੌਰ ਇੱਕ ਅਲੱਗ ਹੀ ਉਹਨੂੰ ਐਨਰਜੀ, ਅਲੱਗ ਹੀ ਇੱਕ ਮਾਹੌਲ ਹੈ ਉੱਥੇ, ਉਹ ਕਹਿੰਦੇ ਜੀ ਉਹ ਵਾਕਈ ਉਹਨਾਂ ਨੇ ਵੀ ਇਹੀ ਗੱਲ ਕਹੀ। ਸੋ ਬੜਾ ਦੇਰ ਉਹ ਲਾਹੌਰ ਰਹੇ ਨੇ। ਸੋ ਇਹ ਅੱਛਾ, ਇਸ ਤੋਂ ਇਲਾਵਾ ਜਿਹੜਾ ਇੰਡੀਆ ਦਾ ਵਨ ਨੇਸ਼ਨ ਵਨ ਚੀਜ਼ ਹੈ ਉਹ ਬਿਲਕੁਲ ਉਹ ਹੋ ਜਾਏਗੀ ਜੀ, ਜ਼ਿਆਦਾਤਰ ਪਾਰਟੀਜ਼ ਇਹਨੂੰ ਸਪੋਰਟ ਕਰਨਗੀਆਂ। ਐਂਡ ਆਈ ਥਿੰਕ ਜੇ ਉਹ ਗਵਰਨਮੈਂਟ ਇਹਦੇ ਵਾਸਤੇ ਕੰਮ ਸਟਾਰਟ ਕਰੇ ਤੇ ਬਿਲਕੁਲ ਪੋਸੀਬਿਲਟੀ ਆ। ਹੈਰੀ ਹੈਰੀ ਸਾਹਿਬ ਤੁਸੀਂ ਆਉਂਦੇ ਹੋ, ਹੈਰੀ ਹੈਰੀ ਸਾਹਿਬ ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ ਜਦਵੀਰ ਜੀ, ਕਾਫੀ ਦਿਨਾਂ ਬਾਅਦ ਗੱਲ ਹੋਈ ਹੈ ਜੀ। ਜਿਹੜਾ ਕੱਲ ਨੂੰ ਮੈਚ ਹੋਣਾ ਜੀ ਉਹਦੇ ਬਾਰੇ ਮੈਂ ਤਾਂ ਗੱਲ ਕਰਨੀ ਚਾਹੁੰਦਾ ਸੀ। ਕਹਿੰਦੇ ਉੱਥੇ ਤਾਂ ਮੀਂਹ ਪੈ ਰਿਹਾ ਜੀ, ਕੱਲ ਨੂੰ ਮਜ਼ਾ ਕਿਹੜਾ ਕਰੇਗਾ ਮੀਂਹ?
ਦੇਖੋ ਕੀ ਹੁੰਦਾ ਉੱਥੇ ਸ਼੍ਰੀਲੰਕਾ ਦੇ ਵਿੱਚ, ਬੈਡ ਵੈਦਰ ਦੀ ਤਾਂ ਹਮੇਸ਼ਾ ਥੋੜੀ ਬਹੁਤੀ ਫੋਰਕਾਸਟ ਰਹਿੰਦੀ ਹੈ, ਕੱਲ ਵੀ ਹੈ, ਪਰ ਦੇਖੋ ਕੀ ਹੁੰਦਾ ਸਰ, ਅਸੀਂ ਤਾਂ ਬੈਗ ਦੀ ਤਿਆਰੀ ਕਰੀ ਬੈਠੇ ਹਾਂ।
80% ਚਾਂਸ ਟੂ ਰੇਨ ਕਹੇ ਜੀ, ਮੈਂ ਇੰਨੇ ਚਿਰ ਬਾਅਦ ਮੈਚ ਦੇਖਿਆ ਸੀ ਉਹ ਵੀ ਖਰਾਬ ਕਰਤਾ ਜੀ।
ਸਰ ਉਹ ਅੱਜ ਦੀ ਫੋਰਕਾਸਟ ਹੈ, ਕੱਲ ਕੀ ਹੁੰਦਾ ਕੱਲ ਪਤਾ ਲੱਗੇਗਾ, ਫਿਰ ਮੈਚ ਦੀ ਤਿਆਰੀ ਕਰਦੇ ਹਾਂ। ਬਾਕੀ ਤਾਂ ਇਹ ਹੈਗਾ ਵੀ
ਕਿਹੜੀ ਟੀਮ ਖਿਡਾ ਰਹੇ ਬਈ, ਤੁਹਾਡੇ ਹਿਸਾਬ ਨਾਲ ਕਿਹੜੀ ਟੀਮ ਖੇਡਣੀ ਚਾਹੀਦੀ ਹੈ? ਚਲੋ ਮੈਚ ਹੁੰਦਾ ਜੀ, ਕਿਹੜੀ ਟੀਮ ਖਿਡਾ ਰਹੇ?
ਸਰ ਮੈਚ ਦੇ ਵਿੱਚ ਆਈ ਥਿੰਕ ਇਹਨਾਂ ਨੇ ਬੜਾ ਸੈੱਟ ਜਿਹਾ ਪੈਟਰਨ ਰੱਖਣਾ ਹੈ। ਓਪਨਰ ਉਹੀ ਆਪਣੇ ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਵਨ ਡਾਊਨ ਵਿਰਾਟ ਕੋਹਲੀ, ਨੰਬਰ 4 ਤੇ ਸੂਰਿਆ ਕੁਮਾਰ ਯਾਦਵ ਨੂੰ ਪਲੇ ਕਰ ਸਕਦੇ ਨੇ। ਉਸ ਤੋਂ ਬਾਅਦ ਤਿਲਕ ਵਰਮਾ ਮੈਂ ਸਮਝਦਾ ਜ਼ਰੂਰ ਖਿਲਾਉਣਾ ਚਾਹੀਦਾ, ਮੈਂ ਰੀਸੈਂਟਲੀ ਉਹਦੀ ਫਾਰਮ ਦੇਖੀ ਔਰ ਬੜਾ
ਹਾਂ
ਬਹੁਤ ਵੈਰੀ ਨਾਈਸ ਜੀ ਜੀ ਜੀ
ਲੈਫਟ ਹੈਂਡਰ ਆ ਜੀ ਉਹ ਤੇ ਥੋੜੀ ਬਹੁਤ ਬੋਲਿੰਗ ਵੀ ਮੇਰਾ ਖਿਆਲ ਕਰਵਾ ਲੈਂਦਾ ਵਾ ਨਾ
ਬਿਲਕੁਲ ਕਰਾ ਲੈਂਦਾ ਬਿਲਕੁਲ ਕਰਾ ਲੈਂਦਾ ਪਰ ਬੈਟਿੰਗ ਵੀ ਬੜੀ ਜ਼ਰੂਰੀ
ਹੈ ਤਾਂ ਯੁਵਰਾਜ ਦੀ ਕਮੀ ਸ਼ਾਇਦ ਪੂਰੀ ਕਰ ਸਕੇ ਕਦੇ ਇੱਕ ਦਿਨ ਜਾ ਸਕਦੇ ਹੋ
ਦੇਖੋ ਯੁਵਰਾਜ ਸਿੰਘ ਬਾਰੇ ਬਸ ਮੈਂ ਇੰਨੀ ਗੱਲ ਕਹਾਂਗਾ ਕਿ ਵਾਈਟ ਬਾਲ ਦੇ ਵਿੱਚ ਨਾ ਵਾਈਟ ਬਾਲ ਦੇ ਵਿੱਚ ਵਨ ਆਫ ਦਾ ਫਾਈਨੈਸਟ ਕ੍ਰਿਕਟਰ ਇੰਡੀਆ ਹੈਜ਼ ਐਵਰ ਪ੍ਰੋਡਿਊਸਡ ਸੋ ਯੁਵਰਾਜ ਸਿੰਘ ਬਿਲਕੁਲ ਸਾਨੂੰ ਉਸ ਨਵੇਂ ਯੁਵਰਾਜ ਸਿੰਘ ਦੀ ਤਲਾਸ਼ ਹੈ ਤਿਲਕ ਵਰਮਾ ਲੌਂਗ ਵੇ ਟੂ ਗੋ ਮਤਲਬ ਚਾਹੇ ਲੈਫਟ ਹੈਂਡਰ ਹੋਵੇ ਚਾਹੇ ਰਾਈਟ ਹੈਂਡਰ ਹੋਵੇ ਮਤਲਬ ਹਜੇ ਤੱਕ ਤੇ ਯੁਵਰਾਜ ਸਿੰਘ ਵਰਗਾ ਜਿਹੜਾ ਬੱਲੇਬਾਜ਼ ਹੈ ਦੇਖੋ ਜਿਸ ਦਿਨ ਯੁਵਰਾਜ ਸਿੰਘ ਆਪਣੇ ਪੀਕ ਤੇ ਸੀਗਾ ਨਾ ਜਦੋਂ ਉਹਦਾ ਮਤਲਬ 2000 ਤੋਂ ਲੈ ਕੇ ਤੇ 2011 ਤੱਕ ਲਾ ਲਓ ਵਰਲਡ ਕੱਪ ਤੱਕ ਵਿਆਹੀ ਗੱਲ ਹੈ ਵਰਲਡ ਕੱਪ ਤੋਂ ਬਾਅਦ ਖੈਰ ਉਹਦੀ ਕਿਉਂਕਿ ਫਿਰ ਮੈਡੀਕਲ ਉਹਨੂੰ ਪ੍ਰੋਬਲਮ ਆ ਗਈ ਸੀਗੀ ਲੇਕਿਨ ਉਹਦੇ ਵਰਗਾ ਬੱਲੇਬਾਜ਼ ਤੇ ਮਿਲਣਾ ਮੁਸ਼ਕਿਲ ਹੀ ਹੈ ਯੁਵਰਾਜ ਸਿੰਘ ਵਰਗਾ ਉਹਦੇ ਵਰਗਾ ਜਜ਼ਬਾ ਵੀ ਮੁਸ਼ਕਿਲ ਹੈ ਯੁਵਰਾਜ ਸਿੰਘ ਵਰਗਾ ਹਾਂ ਨਾ 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 ਤੁਸੀਂ ਕਹਿ ਦੋ ਜੀ ਯੁਵਰਾਜ ਸਿੰਘ ਵਰਗਾ ਸਰ 2011 ਦੇ ਕੱਢ ਕੇ ਦੇਖ ਲਓ ਬੈਟਿੰਗ ਬੋਲਿੰਗ ਯੁਵਰਾਜ ਸਿੰਘ ਦੀ ਸੀਗੀ
ਜਨੂੰਨ ਕਹਿ ਰਹੇ ਜਿਵੇਂ ਜਨੂੰਨ
ਹਾਂ ਸਰ ਜਨੂੰਨ ਤਾਂ ਪਿੱਛੇ ਰਹਿ ਜਾਂਦਾ ਨਾ ਦੇਖੋ ਜਿਹੜਾ ਬੰਦਾ ਇਹ ਕਹਿੰਦਾ ਹੋਵੇ ਜਿਹਦੇ ਲੰਗਸ ਦੇ ਵਿੱਚ ਕੈਂਸਰ ਹੋ ਗਿਆ ਹੋਵੇ ਡਾਕਟਰ ਨੇ ਉਹਨੂੰ ਦੱਸਿਆ ਕਿ ਤੇਰੇ ਲੰਗਸ 'ਚ ਕੈਂਸਰ ਹੈ ਤੇ ਉਹ ਗਰਾਊਂਡ ਦੇ ਵਿੱਚ ਉਹ ਇਹ ਕਹਿ ਰਿਹਾ ਵੀ ਮਰ ਜਾਵਾਂਗੇ ਪਰ ਇੰਡੀਆ ਨੂੰ ਵਰਲਡ ਕੱਪ ਜਿਤਾ ਕੇ ਜਿਤਾਉਣਾ ਜ਼ਰੂਰੀ ਹੈ ਜਿਹੜੇ ਬੰਦੇ ਦਾ ਇਹ ਜਜ਼ਬਾ ਹੋਵੇ ਨਾ ਵੀ ਜਿਹੜਾ ਕਹਿੰਦਾ ਵੀ ਭਾਈ ਲੰਗ 'ਚ ਕੈਂਸਰ ਹੋ ਗਿਆ ਉਹ ਕਹਿੰਦਾ ਮਰ ਜਾਵਾਂਗੇ ਪਰ ਇੰਡੀਆ ਨੂੰ ਵਰਲਡ ਕੱਪ ਜਿਤਾਉਣਾ ਜ਼ਰੂਰੀ ਹੈ ਔਰ ਉਹਨੇ ਵਰਲਡ ਕੱਪ ਜਿਤਾਇਆ ਵੀ ਉਹਦੀ ਸਰ ਮੈਨ ਆਫ ਦਾ ਸੀਰੀਜ਼ ਹੈ ਯੁਵਰਾਜ ਸਿੰਘ 2011 ਦਾ ਮੈਨ ਆਫ ਦਾ ਸੀਰੀਜ਼ ਅੰਡਰ 19 ਵਰਲਡ ਕੱਪ ਦਾ ਮੈਨ ਆਫ ਦਾ ਸੀਰੀਜ਼ ਸੀਗਾ ਜੀ ਉਹ ਅੰਡਰ 19 ਵਰਲਡ ਕੱਪ ਦਾ ਮੈਨ ਆਫ ਦਾ ਸੀਰੀਜ਼ ਸੀਗਾ ਵਾਈਸ ਕੈਪਟਨ ਐਂਡ ਮੈਨ ਆਫ ਦਾ ਸੀਰੀਜ਼ ਅੰਡਰ 19 ਸਰ
ਕੈਪਟਨ ਉਹਨਾਂ ਦਾ
ਨਹੀਂ ਕੈਪਟਨ ਮੁਹੰਮਦ ਕੈਫ ਸੀਗਾ ਉਸ ਵੇਲੇ
ਮੁਹੰਮਦ
ਕੈਫ ਸੀ ਕੈਪਟਨ ਹਾਂਜੀ
ਥੈਂਕ
ਯੂ ਸਰ ਥੈਂਕ ਯੂ 2000 ਜਿਹੜਾ ਇਹ ਵਰਲਡ ਕੱਪ ਸੀਗਾ ਨਾ 2011 ਦਾ ਉਹ ਮਤਲਬ ਕਿ ਉਹਨੇ ਸਿੱਧਾ ਹੀ ਕਹਿਤਾ ਸੀਗਾ ਵੀ ਜੇ ਉਹਨੂੰ ਡਾਕਟਰ ਨੇ ਵੀ ਕਹਿਤਾ ਸੀਗਾ ਵੀ ਜੇ ਤੂੰ ਕ੍ਰਿਕਟ ਖੇਲੇਗਾ ਤੇ ਤੇਰੀ ਲੰਗਸ ਦਾ ਕੈਂਸਰ ਹੈ ਯੂ ਕੁਡ ਡਾਈ ਕਿਉਂਕਿ 8 ਘੰਟੇ ਦੀ ਗੇਮ ਹੁੰਦੀ ਹੈ ਕੋਈ ਛੋਟੀ ਗੇਮ ਤਾਂ ਹੈ ਨਹੀਂ 8 ਘੰਟੇ ਦੀ ਪਰ ਉਹਨੇ ਕਿਹਾ ਜੀ ਕੋਈ ਗੱਲ ਨਹੀਂ ਜੇ ਮਰਦੇ ਆ ਮਰ ਜਾਈਏ ਪਰ ਇੰਡੀਆ ਨੂੰ ਵਰਲਡ ਕੱਪ ਜਿਤਾਉਣਾ ਜ਼ਰੂਰੀ ਹੈ ਉਹ ਜਿਹੜਾ ਜਜ਼ਬਾ ਹੈ ਉਹ ਜਨੂੰਨ ਤੇ ਵਿਚਾਰਾ ਪਿੱਛੇ ਰਹਿ ਗਿਆ ਉਹਦੇ ਮੁਕਾਬਲੇ ਸੋ ਯੁਵਰਾਜ ਸਿੰਘ ਵਰਗਾ ਜਨੂੰਨ ਜਜ਼ਬਾ ਔਰ ਉਹਦੇ ਵਰਗਾ ਬੱਲੇਬਾਜ਼ 6 ਗੇਂਦਾਂ 'ਚ 6 ਛੱਕੇ ਠੀਕ ਹੈ ਕਿ ਨਹੀਂ ਜਿਸ ਦਿਨ ਯੁਵਰਾਜ ਸਰ ਯੁਵਰਾਜ ਸਿੰਘ ਤੇ ਅਸੀਂ ਪਹਿਲੀ ਵਾਰੀ ਦੇਖਿਆ ਸੀ ਕਮਾਲ ਜਦੋਂ ਆਸਟ੍ਰੇਲੀਆ ਸਟੀਵ ਵਾਕ ਕੈਪਟਨ ਸੀਗਾ ਤੇ ਉਧਰੋਂ ਬ੍ਰੈਟਲੀ ਫਲੈਮਿੰਗ ਮੈਗਰਾਥ ਸੋ ਮੈਗਰਾਥ ਫਲੈਮਿੰਗ ਔਰ ਬ੍ਰੈਟਲੀ ਇਕੱਠੇ ਬਾਲ ਕਰਾ ਰਹੇ ਹੋਣ ਤੇ ਉਹਨਾਂ ਨੂੰ ਸਮਝ ਨਾ ਆ ਰਿਹਾ ਵੀ ਯੰਗ ਨੌਜਵਾਨ ਕਿਹੜਾ ਆ ਗਿਆ ਔਰ ਕਿਆ ਸ਼ਾਨਦਾਰ ਸ਼ਾਟਸ ਖੇਡ ਰਿਹਾ ਸੀਗਾ ਤੇ ਸਟੀਵ ਵਾਕ ਨੂੰ ਸਮਝ ਨਾ ਆਵੇ ਕੈਪਟਨ ਸੀ ਔਰ ਸੌਰਵ ਗਾਂਗੁਲੀ ਇਧਰੋਂ ਕੈਪਟਨ ਸੀਗਾ ਸੋ ਇਹ ਗੱਲ ਮੈਂ ਕਰ ਰਿਹਾ ਜਦੋਂ ਇੰਡੀਆ ਖੇਡ ਰਿਹਾ ਸੀ ਆਸਟ੍ਰੇਲੀਆ ਸਾਊਥ ਅਫਰੀਕਾ ਇਹਨਾਂ ਸਾਰਿਆਂ ਦੇ ਖਿਲਾਫ ਔਰ ਫਾਈਨਲ 'ਚ ਹਾਰਿਆ ਸੀ ਨਿਊਜ਼ੀਲੈਂਡ ਤੋਂ ਸੋ ਯੁਵਰਾਜ ਸਿੰਘ ਦੀ ਜਿਹੜਾ ਮੁਕਾਬਲਾ ਹੈ ਉਹ ਮੁਸ਼ਕਿਲ ਹੈ ਸੈਣੀ ਸਾਹਿਬ ਵਰਿੰਦਰ ਸੈਣੀ ਜੀ ਤੁਸੀਂ ਆਉਂਦੇ ਰਹੋ ਹਾਂਜੀ
ਯੁਧਵੀਰ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ
ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਜੀ ਸੈਣੀ ਸਾਹਿਬ ਪਲੀਜ਼ ਗੋ ਅਹੈਡ ਜੀ
ਪਹਿਲਾਂ ਤਾਂ ਜਿਹੜਾ ਮੈਂ ਕੱਲ ਤੁਹਾਡਾ ਸ਼ਾਮ ਦਾ ਪ੍ਰੋਗਰਾਮ ਜਿਹੜਾ ਸੀਗਾ ਜਿਹੜਾ ਤੁਸੀਂ ਆਪਣੇ ਡਾਕਟਰ ਸਾਹਿਬ ਲੈ ਕੇ ਆਏ ਕਿਆ ਨਾਮ ਸੀ ਉਹਨਾਂ ਅਹਿਮਦ ਸਾਹਿਬ
ਡਾਕਟਰ ਇਸ਼ਤਿਆਕ ਅਹਿਮਦ ਡਾਕਟਰ ਇਸ਼ਤਿਆਕ
ਹਾਂਜੀ ਇਸ਼ਤਿਆਕ ਅਹਿਮਦ ਔਰ ਉਹਨਾਂ ਦੇ ਨਾਲ ਜਿਹੜੇ ਉਹ ਟੀਵੀ ਪ੍ਰੋਗਰਾਮ ਚਲਾ ਰਹੇ ਮੈਂ ਉਹਨਾਂ ਦਾ ਨਾਮ ਭੁੱਲ ਗਿਆ
ਤਾਹਿਰ ਜੀ ਤਾਹਿਰ
ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੇ ਪਰਸਨੈਲਿਟੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਲੈ ਕੇ ਆ ਰਹੇ ਹੋ ਜਿਹਦੇ ਨਾਲ ਇੱਕ ਇਨਲਾਈਟਮੈਂਟ ਹੁੰਦੀ ਹੈ ਕਮਿਊਨਿਟੀ ਨੂੰ ਡਾਇਰੈਕਸ਼ਨ ਮਿਲਦਾ ਔਰ ਜਿਹੋ ਜਿਹੇ ਬੋਲਡ ਜਿਵੇਂ ਸਾਡੇ ਕਾਲਰ ਇੱਕ ਪਹਿਲਾਂ ਵੀ ਕਹਿ ਕੇ ਗਏ ਜਿਹੋ ਜਿਹੇ ਬੋਲਡ ਔਰ ਅਨਬਾਇਸਡ ਔਰ ਰੈਸ਼ਨਲ ਵਿਊ ਸੀਗੇ ਉਹਨਾਂ ਦੇ ਉਹਦੇ ਨਾਲ ਜਿਹੜੇ ਬੰਦੇ ਕੁਛ ਸੱਚ ਬੋਲਣਾ ਚਾਹੁੰਦੇ ਆ ਜਾਂ ਸੱਚ ਦੇ ਨਾਲ ਖੜਨਾ ਚਾਹੁੰਦੇ ਆ ਜਾਂ ਲੜਨਾ ਚਾਹੁੰਦੇ ਆ ਉਹੋ ਜਿਹੇ ਬੰਦਿਆਂ ਨੂੰ ਵੀ ਉਹਦੇ ਨਾਲ ਹੌਸਲਾ ਮਿਲਦਾ ਔਰ ਡਾਇਰੈਕਸ਼ਨ ਮਿਲਦਾ ਇਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਸੰਨੀ ਸਾਹਿਬ ਦੇਖੋ ਮੈਂ ਇੱਥੇ ਬਸ ਬਰੀਫਲੀ ਇੰਨੇ ਹੀ ਕਹਾਂਗਾ ਕਿ ਜਿਹੜੀ ਜਦੋਂ ਕਿਸੇ ਨੇ ਰਿਸਰਚ ਕੀਤੀ ਹੈ ਫੈਕਟਸ ਤੇ ਕੰਮ ਕੀਤਾ ਹੈ ਡਾਕਟਰੇਟ ਉਹਨਾਂ ਦੀ PhD ਹੈਗੀ ਹੈ ਔਰ ਮੈਂ ਤੇ ਜਿਸ ਤਰ੍ਹਾਂ ਕੱਲ ਕਿਹਾ ਹੀ ਹੈ ਕਿ ਮੈਂ ਜਦੋਂ ਉਹਨਾਂ ਨਾਲ ਗੱਲ ਕਰਨੀ ਸਰ ਦੇਖੋ ਇੰਟਰਵਿਊ ਹਜ਼ਾਰਾਂ ਹੀ ਹੁਣ ਪਿਛਲੇ 23 ਸਾਲ ਦੇ ਵਿੱਚ ਹਜ਼ਾਰਾਂ ਇੰਟਰਵਿਊ ਕਰ ਦਿੱਤੇ ਨੇ ਸੋ ਚਾਹੇ ਉਹ ਮਤਲਬ ਕਿ ਐਸੇ ਕੋਈ ਹੁਣ ਜੇ ਮੈਂ ਗੱਲ ਕਰਾਂ ਕਿ ਜਿੰਨੇ ਕੈਬਨਿਟ ਮਿਨਿਸਟਰ ਨੇ ਪੰਜਾਬ ਤੋਂ ਲੀਡਰ ਆਉਂਦੇ ਨੇ ਫਿਲਮ ਜਗਤ ਦੇ ਵਿੱਚ ਯੂ ਨੇਮ ਐਨੀਬਡੀ, ਸ਼ਾਹਰੁਖ ਖਾਨ, ਸਲਮਾਨ ਖਾਨ, ਦੀਪਿਕਾ ਪਾਦੂਕੋਣ, ਸਭ ਦੇ ਇੰਟਰਵਿਊਜ਼ ਕੀਤੇ ਨੇ। ਸਿੰਗਰ ਸੋਨੂ ਨਿਗਮ ਤੋਂ ਲੈ ਕੇ ਕੋਮੇਡੀਅਨ ਕਪਿਲ ਸ਼ਰਮਾ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਸ ਮਤਲਬ ਇੰਨੇ ਇੰਟਰਵਿਊਜ਼ ਕੀਤੇ ਨੇ। ਲੇਕਿਨ ਬਹੁਤ ਘੱਟ, ਬੜਾ ਰੇਅਰਲੀ ਐਸਾ ਹੁੰਦਾ ਹੈ ਕਿ ਮੈਨੂੰ ਪੂਰੀ ਤਿਆਰੀ ਕਰਨੀ ਪੈਂਦੀ ਹੈ। ਬਹੁਤ ਘੱਟ, ਮਤਲਬ ਬਹੁਤ ਘੱਟ ਲੋਕ ਐਸੇ ਹੁੰਦੇ ਨੇ। ਸੋ ਔਰ ਜਿਨ੍ਹਾਂ ਦੇ ਨਾਲ ਕਿ ਕਈ ਵਾਰ ਮੇਰਾ ਦਿਲ ਕਰਦਾ ਹੈ ਕਿ ਇੰਟਰਵਿਊ ਜਿਹੜਾ ਉਹ ਇੱਕ ਘੰਟੇ, ਦੋ ਘੰਟੇ, ਤਿੰਨ ਘੰਟੇ ਚੱਲੇ। ਸੋ ਚਾਹੇ ਵਿਚਾਰ ਵੱਖਰੇ ਹੋਣ ਨਾ ਹੋਣ, ਸੈਮ ਪੈਟਰੋਡਾ ਇਜ਼ ਵਨ ਆਫ ਦੈਮ। ਸੈਮ ਪੈਟਰੋਡਾ ਸਾਹਿਬ ਦੇ ਨਾਲ ਮੈਂ ਜੋ ਇੰਟਰਵਿਊ ਕੀਤਾ, ਦੋ ਵਾਰ ਕੀਤਾ ਉਹਨਾਂ ਦੇ ਨਾਲ, ਫਿਰ ਬਟ ਉਹਨਾਂ ਦੇ ਨਾਲ ਗੱਲ ਕਰਕੇ ਕਿਸੇ ਵੀ ਟੌਪਿਕ ਦੇ ਉੱਤੇ, ਲੀਵਿੰਗ ਅਸਾਈਡ ਹਿਜ਼ ਪੋਲੀਟੀਕਲ ਕਨੋਟੇਸ਼ਨ, ਕਈ ਲੋਕ ਮੈਂ ਉਹਨਾਂ ਨੂੰ, ਕਿਉਂਕਿ ਜਦ ਮੈਂ ਗੱਲ ਕਰਦਾ ਮੇਰੇ ਲਈ ਮੈਟਰ ਨਹੀਂ ਕਰਦਾ ਕਿ ਉਹ ਕਾਂਗਰਸ ਦੇ ਸਪੋਰਟਰ ਨੇ, ਗਾਂਧੀ ਪਰਿਵਾਰ ਦੇ ਲੋਇਲਿਸਟ ਹੈਗੇ ਨਹੀਂ ਹੈਗੇ, ਮੇਰੇ ਲਈ ਇਹ ਕੋਈ ਮੈਟਰ ਨਹੀਂ ਕਰਦਾ। ਮੇਰੇ ਲਈ ਇਹ ਮੈਟਰ ਕਰਦਾ ਹੈ ਕਿ ਸਬਸਟੈਂਸ ਕੀ ਹੈ।
ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਤੁਸੀਂ ਆਪਣੀ ਗੱਲ ਕੰਟੀਨਿਊ ਰੋ। ਮੇਰੇ ਦੋ ਆਬਜ਼ਰਵੇਸ਼ਨ ਸੀਗੀਆਂ, ਦੋ ਮੇਰੇ ਵਿਚਾਰ ਸੀ, ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਤੁਹਾਡੇ ਨਾਲ। ਤੇ ਮੈਨੂੰ ਇਹਦਾ ਲੱਗਦਾ ਕਿ ਟਾਈਮ ਫਿਰ ਖਤਮ ਹੋ ਜਾਏਗਾ, ਫਿਰ ਗੱਲ ਹੋ ਨਹੀਂ ਪਾਏਗੀ, ਇਸ ਕਰਕੇ ਮੈਂ ਤੁਹਾਨੂੰ ਇੰਟਰਪਟ ਕਰਨ ਦੀ ਗੁਸਤਾਖੀ ਕੀਤੀ ਆ। ਤੁਹਾਡੀ ਤਿਆਰੀ ਤਾਂ ਹਮੇਸ਼ਾ, ਚਾਹੇ ਤੁਸੀਂ ਕ੍ਰਿਕਟ ਦੀ ਗੱਲ ਕਰਦੇ ਹੋ, ਚਾਹੇ ਤੁਸੀਂ ਫੁੱਟਬਾਲ ਦੀ ਗੱਲ ਕਰਦੇ ਹੋ, ਚਾਹੇ ਕਿਸੇ ਈਵੈਂਟ ਦੀ ਗੱਲ ਕਰਦੇ ਹੋ, ਚਾਹੇ ਕਿਸੇ ਨਿਊਜ਼ ਦੀ ਗੱਲ ਕਰਦੇ ਹੋ, ਇਹ ਮੈਂ ਵਾਰ ਵਾਰ ਨਹੀਂ ਕਹਿਣਾ ਚਾਹੁੰਦਾ। ਤੁਹਾਡੇ ਸਾਰੇ ਸੁਣਨ ਵਾਲੇ ਜਿੰਨੇ ਵੀ ਤੁਹਾਡੇ ਨਾਲ ਜਿੱਦਾਂ ਮੈਗਨੇਟ ਦੇ ਨਾਲ ਚਿੰਬੜੇ ਹੈਗੇ, ਉਹ ਤੁਹਾਡੇ ਨਾਲ ਉਹ ਸਾਰੇ ਜਾਣਦੇ ਆ। ਇਹ ਮੈਂ ਇਸ ਕਰਕੇ ਨਹੀਂ ਕਹਿਣਾ ਚਾਹੁੰਦਾ ਸੀਗਾ ਕਿ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ, ਜਿੰਨੇ ਵੀ ਤੁਹਾਡੇ ਨਾਲ ਅਟੈਚ ਹੈਗੇ ਆ, ਔਰ ਡੇ ਬਾਈ ਡੇ ਜਿਸ ਤਰ੍ਹਾਂ ਜਿਹੜੇ ਵੀ ਸੁਣਦੇ ਆ, ਜਾਂ ਜਿਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਯਾਰ ਉਹ ਪ੍ਰੋਗਰਾਮ ਦੇਖਿਆ ਕਰੋ ਔਰ ਸਮਝਿਆ ਕਰੋ, ਸੁਣਿਆ ਕਰੋ ਔਰ ਪਾਰਟੀਸਪੇਟ ਕਰਿਆ ਕਰੋ, ਉਹ ਸਭ ਜਾਣਦੇ ਆ। ਤੋ ਮੈਂ ਤੁਸੀਂ ਅੱਜ ਜਿਹੜੀਆਂ ਗੱਲਾਂ ਕੀਤੀਆਂ, ਮੈਂ ਥੋੜੀ ਦੇਰ ਪਹਿਲਾਂ ਹੀ ਔਨ ਕੀਤਾ ਸੀਗਾ। ਤੋ ਇੱਕ ਤਾਂ ਤੁਸੀਂ ਜਿਹੜੀਆਂ ਗੱਲਾਂ ਕਰ ਇਹ ਗੱਲ ਕਰ ਰਹੇ ਸੀ, ਮੈਂ ਥੋੜੀ ਜਿਹੀ ਮੇਰੀ ਆਬਜ਼ਰਵੇਸ਼ਨ ਡਿਫਰੈਂਟ ਹੈਗੀਆਂ, ਕਿਉਂਕਿ ਅੱਜ ਕੱਲ੍ਹ ਮੈਨੂੰ ਬੜਾ ਹਿਸਟਰੀ ਦਾ, ਜਿੱਦਾਂ ਮੈਂ ਜਿੰਨਾ ਤੁਸੀਂ ਹੁਣ ਵੀ ਕਿਹਾ ਕਿ ਜਿੰਨਾ ਤੁਸੀਂ ਪੜ੍ਹੀ ਜਾਂਦੇ ਹੋ ਉਨਾ ਤੁਸੀਂ ਕਨਫਿਊਜ਼ ਹੋਈ ਜਾਂਦੇ ਹੋ ਕਿ ਯਾਰ ਇਹ ਹੋ ਕੀ ਰਿਹਾ, ਦੁਨੀਆਂ ਦੇ ਵਿੱਚ ਚੱਲਿਆ ਕੀ ਹੈ, ਹੁਣ ਤੱਕ ਕਿੱਦਾਂ ਹੋਇਆ। ਚਾਹੇ ਤੁਸੀਂ ਸਪੇਸ ਦੇ ਬਾਰੇ ਗੱਲ ਕਰ ਲਓ, ਚਾਹੇ ਤੁਸੀਂ ਜੋਗ੍ਰਾਫੀ ਦੇ ਬਾਰੇ ਗੱਲ ਕਰ ਲਓ, ਚਾਹੇ ਪੋਲੀਟਿਕਸ ਦੇ ਗੱਲ ਕਰ ਲਓ, ਚਾਹੇ ਰਿਲੀਜਨ ਦੀ ਗੱਲ ਕਰ ਲਓ। ਤੋ ਮੈਂ ਇੱਕ ਚੀਜ਼, ਮੇਰੀ ਆਬਜ਼ਰਵੇਸ਼ਨ ਹੈ ਹਿਸਟਰੀ ਦੀ, ਜਿਹੜੀ ਤੁਸੀਂ ਹੁਣ ਕਿਹਾ ਕਿ ਜੀ ਉਹਨਾਂ ਦੇ ਵਿਚਾਰ ਡਿਫਰੈਂਟ ਸੀ, ਕੋਈ ਬੁੱਧਿਜ਼ਮ ਹੈ ਜਾਂ ਇਸਲਾਮ ਹੈ ਜਾਂ ਕ੍ਰਿਸਚੈਨਿਟੀ ਹੈ। ਜੇ ਤੁਸੀਂ ਯੁੱਧ ਵੀਰ ਜੀ ਪੜ੍ਹ ਕੇ ਦੇਖਦੇ ਹਾਂ ਤਾਂ ਉਸ ਵੇਲੇ ਅੱਜ ਦਾ ਐਟਮੋਸਫੀਅਰ ਹੈ, ਜਿਵੇਂ ਇੱਥੇ ਕੈਨੇਡਾ 'ਚ ਬੈਠੇ ਹਾਂ ਅਸੀਂ, ਜਾਂ ਬਹੁਤੇ ਕੰਟਰੀਆਂ 'ਚ ਵੀ ਥੋੜ੍ਹਾ ਖੁੱਲ੍ਹਾ ਐਟਮੋਸਫੀਅਰ ਹੋ ਗਿਆ, ਜਿੱਥੇ ਲੋਕੀ ਆਪਣੀ ਵੋਟ ਦੇ ਨਾਲ ਲੋਕਾਂ ਨੂੰ ਆਪਣੇ ਐਡਮਿਨਿਸਟ੍ਰੇਟਰ ਨੂੰ ਚੁਣਦੇ ਆ। ਉਹ ਟਾਈਮ ਉਸ ਵੇਲੇ ਬਹੁਤ ਡਿਫਰੈਂਟ ਸੀਗਾ, ਜਿਹੜਾ ਰਾਜਾ ਸੀ, ਜਿਹਦੇ ਕੋਲ ਪਾਵਰ ਸੀ, ਉਹੀ ਰੱਬ ਸੀਗਾ। ਤੋ ਉਹਨਾਂ ਨੇ ਮੋਸਟਲੀ ਜਿਹੜੇ ਰਿਲੀਜਨ, ਚਾਹੇ ਜਿੰਨੇ ਵੀ ਕੰਟਰੀਆਂ 'ਚ ਕ੍ਰਿਸਚੈਨਿਟੀ ਫੈਲੀ ਆ, ਚਾਹੇ ਇਸਲਾਮ ਫੈਲਿਆ, ਇਹ ਡੰਡੇ ਦੇ ਜ਼ੋਰ ਨਾਲ ਔਰ ਲਾਲਚ ਦੇ ਜ਼ੋਰ ਨਾਲ, ਔਰ ਲੋਕਾਂ ਨੂੰ ਤੋੜ ਕੇ ਦੂਜੇ ਜਿਹੜੇ ਪਾਵਰਫੁਲ ਸੀਗੇ, ਜਿਹਨਾਂ ਕੋਲ ਰਿਸੋਰਸਿਸ ਸੀਗੇ, ਉਹਨਾਂ ਨੂੰ ਆਪਣੇ ਨਾਲ ਜੋੜ ਕੇ, ਲਾਲਚ ਦੇ ਕੇ, ਉਹਨਾਂ ਤੋਂ ਹੀ ਆਪਣੇ ਬੰਦਿਆਂ ਤੇ ਜ਼ੁਲਮ ਕਰਵਾਏ ਔਰ ਸਾਰਾ ਕੁਛ ਕਰਕੇ ਇਸ ਤਰ੍ਹਾਂ ਡਾਇਨੈਸਟੀਆਂ ਬਣੀਆਂ। ਤੇ ਜਿੰਨੀਆਂ ਵੀ ਡਾਇਨੈਸਟੀ ਤੁਸੀਂ ਪੜ੍ਹ ਲਓ ਤੇ ਤੁਹਾਡੇ ਰੋਂਗਟੇ ਖੜੇ ਹੁੰਦੇ ਕਿ ਕਿਸ ਤਰੀਕੇ ਨਾਲ ਇਹਨਾਂ ਲੋਕਾਂ ਨੇ ਕੀਤਾ। ਜਿਹੜਾ ਵਲੰਟੀਅਰੀ ਕੋਈ ਵੀ ਕਿਸੇ ਚੀਜ਼ ਨੂੰ ਮੰਨਣਾ ਜਾਂ ਧਰਮ ਚੇਂਜ ਕਰਨਾ ਜਾਂ ਕਿਸੇ ਦੂਜੀ ਫਿਲੋਸਫੀ ਨੂੰ ਮੰਨ ਕੇ ਚੱਲਣਾ, ਉਹ ਟੋਟਲੀ ਡਿਫਰੈਂਟ ਹੈਗਾ ਆ। ਔਰ ਉਹ ਇਹਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿ ਬਹੁਤ ਲਿਮਿਟਡ ਲੋਕ ਹੁੰਦੇ ਆ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਮੈਂ ਇੱਦਾਂ ਮੰਨਦਾ ਕਿ ਜੇ ਕਿਸੇ ਨੂੰ ਅੰਦਰੋਂ ਇਹ ਫੀਲਿੰਗ ਹੈਗੀ ਆ ਕਿ ਉਹ ਕੁਛ ਕਹਿ ਸਕਦਾ, ਉਹ ਸੱਚ ਵਾਸਤੇ ਲੜ ਸਕਦਾ, ਖੜ ਸਕਦਾ, ਹੁੰਦਾ ਤਾਂ ਉਹ ਵੀ ਇਨਸਾਨ ਹੈ, ਜਦੋਂ ਉਹ ਲੜਦਾ ਆ ਖੜਾ ਹੁੰਦਾ ਤਾਂ ਕਈ ਵਾਰੀ ਬਹੁਤ ਵਾਰੀ ਇਕੱਲਾ ਹੀ ਹੁੰਦਾ, ਲੇਕਿਨ ਹੌਲੀ ਹੌਲੀ ਜਦੋਂ ਲੋਕੀ ਦੇਖਦੇ ਕਿ ਇਹ ਬੰਦਾ ਤਾਂ ਸੱਚਾ ਪੱਕਾ ਆ ਤਾਂ ਉਹਦੇ ਨਾਲ ਹੋਰ ਜੁੜਦੇ ਰਹਿੰਦੇ ਆ ਤੇ ਫਿਰ ਪਿੱਛੇ ਲਾਈਨ ਬਣ ਜਾਂਦੀ ਆ। ਇਹ ਜਿਹੜੀ ਸ਼ਕਤੀ ਵੀ ਮਿਲਦੀ ਹੈ ਕਿਸੇ ਨੂੰ, ਚਾਹੇ ਅੱਜ ਦੀ ਗੱਲ 'ਚ ਮੀਡੀਆ ਦੀ ਗੱਲ ਕਰ ਲਓ ਤੁਸੀਂ, ਚਾਹੇ ਤੁਸੀਂ ਜਿਹੜੇ ਐਕਟਿਵਿਸਟ ਹੈਗੇ ਉਹਨਾਂ ਦੀ ਗੱਲ ਕਰ ਲਓ। ਇੱਕ ਮੈਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕਹੀ, ਜਿਹੜੀ ਆਪਾਂ ਕੇਜਰੀਵਾਲ ਹੋਣਾਂ ਦੀ, ਅਗਰ ਮੈਂ ਰਿਸਪੈਕਟ ਕਰਦਾ, ਸਲਿਊਟ ਕਰਦਾ ਉਹਨਾਂ ਦੀ ਫਾਈਟਿੰਗ ਸਪਿਰਿਟ ਨੂੰ, ਸਲਿਊਟ ਕਰਦਾ ਕਿ ਉਸ ਬੰਦੇ ਨੇ ਇਕੱਲੇ ਨੇ ਖੜੇ ਹੋ ਕੇ ਕਿੰਨਾ, ਸਾਹਮਣੇ ਇੱਕ ਪਹਾੜ ਖੜਾ ਤਾਂ ਉਹਦੇ ਸਾਹਮਣੇ ਖੜ ਕੇ ਉਹਨੇ ਚੈਲੇਂਜ ਕੀਤਾ। ਤੋ ਇਹ ਹੈਗੀ ਗੱਲ। ਔਰ ਤੀਜੀ ਮੇਰੀ ਆਬਜ਼ਰਵੇਸ਼ਨ ਇਹ ਹੈ ਕਿ ਜਦੋਂ ਅਸੀਂ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਬਹੁਤ ਵੱਡਾ ਕੰਪਰੋਮਾਈਜ਼ ਕਰਦੇ ਹਾਂ। ਇਹ ਮੇਰੀਆਂ ਆਬਜ਼ਰਵੇਸ਼ਨ ਹੈਗੀਆਂ ਔਰ ਮੈਂ ਤੁਹਾਡੇ ਵਿਚਾਰ ਬਿਲਕੁਲ ਜ਼ਰੂਰ ਚਾਹਾਂਗਾ ਇਹਨਾਂ ਤੇ, ਹਾਲਾਂਕਿ ਮੈਂ ਟਾਈਮ ਜ਼ਿਆਦਾ ਲੈ ਲਿਆ, ਮੈਂ ਗੁਸਤਾਖੀ ਦੀ ਮਾਫ਼ੀ ਮੰਗਦਾ। ਲੇਕਿਨ ਇਹ ਤੁਸੀਂ ਮੇਰੇ ਜਿਹੜੀ ਆਬਜ਼ਰਵੇਸ਼ਨ ਹੈਗੀਆਂ ਇਹਨੂੰ ਕਲੀਅਰ ਜ਼ਰੂਰ ਕਰੋ, ਤੁਹਾਡੇ ਕੋਲ ਟਾਈਮ ਹੈਗਾ ਤਾਂ। ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ, ਮੈਂ ਆਫ ਦਾ ਏਅਰ ਸੁਣ ਲੈਂਦਾ। ਧੰਨਵਾਦ ਜੀ ਤੁਹਾਡਾ।
ਥੈਂਕ ਯੂ। ਮੈਂ ਤੁਹਾਡੇ ਇਸੇ ਪੁਆਇੰਟ ਤੋਂ ਸ਼ੁਰੂ ਕਰ ਲੈਣਾ ਕਿ ਜਦ ਤੁਸੀਂ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਤੇ ਫ੍ਰੀ ਦੇ ਵਿੱਚ ਆਈਸਕ੍ਰੀਮ ਵੇਚਣ ਦੀ ਦੁਕਾਨ ਖੋਲ ਲਓ, ਹੋਰ ਕੋਈ ਹੱਲ ਨਹੀਂ ਇਹਦਾ, ਜੇ ਸਭ ਨੂੰ ਖੁਸ਼ ਕਰਨ ਦੀ ਗੱਲ ਚ ਹੈਗੇ ਹੋ। ਔਰ ਮੈਂ ਆਪਣੀ ਗੱਲ ਜੇ ਜ਼ਾਤੀ ਤੌਰ ਤੇ ਕਰਾਂ ਤੇ ਮੀਡੀਆ ਬਿਜ਼ਨਸ ਬਹੁਤ ਟਫ ਹੈ। ਮੇਰੇ ਮੋਮ, ਕਿਉਂਕਿ ਉਹਨਾਂ ਦਾ ਜ਼ਿਆਦਾ ਧਿਆਨ ਹੁਣ ਗੁਰਬਾਣੀ ਚ ਹੁੰਦਾ, ਤੇ ਉਹ ਵੀ ਇਹੀ ਗੱਲ ਕਹਿੰਦੇ ਆ ਕਿ ਮੈਂ ਤੇਰੀ ਖਬਰਾਂ ਤੇ ਨਹੀਂ ਸੁਣ ਸਕਦੀ, ਫਿਰ ਧਿਆਨ ਇੱਧਰ ਉੱਧਰ ਹੁੰਦਾ, ਪਰ ਇੱਕ ਗੱਲ ਦਾ ਖਿਆਲ ਰੱਖੀ ਬਸ, ਵੀ ਕਿਸੇ ਦਾ ਦਿਲ ਨਾ ਦੁਖਾਈ। ਮੈਂ ਕਿਹਾ ਜੀ ਗੱਲ ਇਹ ਹੈ ਕਿ ਸਾਡਾ ਪ੍ਰੋਫੈਸ਼ਨ ਬੜਾ ਚੈਲੇਂਜਿੰਗ ਹੈ, ਸੋ ਹਰ ਕੋਈ ਹੈ। ਔਰ ਅੱਜ ਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇਹ ਚਾਹੁੰਦੇ ਨੇ ਕਿ ਜੀ ਅਸੀਂ ਉਹਨਾਂ ਦੇ, ਉਹ ਕਹਿੰਦੇ ਨਾ ਮੋਦੀ ਸਾਹਿਬ ਕਹਿੰਦੇ ਜਿੱਦਾਂ ਮਨ ਕੀ ਬਾਤ, ਤੇ ਉਹ ਅਸੀਂ ਉਹਨਾਂ ਦੀ ਮਨ ਕੀ ਬਾਤ ਹੀ ਕਰੀਏ, ਸੋ ਉਹ ਪੋਸੀਬਲ ਨਹੀਂ ਹੈ ਸਾਡੇ ਵਾਸਤੇ। ਸੋ ਸਾਰਿਆਂ ਨੂੰ ਖੁਸ਼ ਕਰਨਾ, ਹਾਂ ਇਹ ਚੀਜ਼ ਜ਼ਰੂਰ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਤਰੱਕੀ ਦੀ ਡੈਫੀਨੇਸ਼ਨ, ਮੈਂ ਦੁਬਾਰਾ ਬਹੁਤ ਬਰੀਫਲੀ ਫਿਰ ਦੁਬਾਰਾ ਦੁਹਰਾ ਦਿੰਦਾ, ਈਵਨ ਐਟ ਦ ਕੋਸਟ ਆਫ ਸਾਊਂਡਿੰਗ ਰੈਪੀਟੇਟਿਵ, ਕਿ ਤਰੱਕੀ ਦੀ ਡੈਫੀਨੇਸ਼ਨ ਬੜੀ ਸਿੰਪਲ ਹੈ ਔਰ ਉਹੀ ਲਾਗੂ ਕੀਤੀ ਹੋਈ ਅਸੀਂ ਵਾਈ ਮੀਡੀਆ ਤੇ ਔਰ ਉਹੀ ਸਮਾਜ 'ਚ ਹੈ। ਜੇ ਬੰਦਾ ਕਹੇ ਜੀ ਅਸੀਂ ਜੂਇਸ਼ ਕਮਿਊਨਿਟੀ ਨੇ ਬੜੀ ਤਰੱਕੀ ਕਰ ਲਈ, ਪੰਜਾਬੀਆਂ ਨੇ ਬੜੀ ਤਰੱਕੀ ਕਰ ਲਈ, ਇੰਡੀਅਨਸ ਨੇ ਬੜੀ ਕਰ ਲਈ ਜੀ, ਇੰਡੀਅਨ ਦੇਖੋ ਸੀਈਓਜ਼ ਬਣ ਗਏ, ਜਾਂ ਕੋਈ ਵੀ ਸਮਾਜ, ਇੰਡੀਆ, ਪਾਕਿਸਤਾਨ, ਕੋਈ ਵੀ ਸਮਾਜ, ਕੌਮ, ਉਹ ਤਾਂ ਹੀ ਤਰੱਕੀ ਕਰ ਸਕਦੀ ਹੈ ਜਦੋਂ ਇਹ ਚੱਕਰ 'ਚ ਨਾ ਪਵੇ। ਆਹ ਜਿਹੜੀ ਅਪੀਸਮੈਂਟ ਪਾਲਿਸੀ ਆ, ਖੁੱਲ੍ਹ ਕੇ ਗੱਲ ਨਹੀਂ, ਜਿੱਥੇ ਉਹ ਸਮਾਜ ਤਰੱਕੀ ਕਰ ਸਕਦਾ ਜਿਹੜੀ ਕਿ ਫੈਕਟਸ ਤੇ ਫਿਗਰਸ ਤੇ ਖੁੱਲ੍ਹ ਕੇ ਗੱਲ ਕਰੇ, ਜਿਹੜਾ ਉਹ ਸਮਾਜ ਤਰੱਕੀ ਕਰ ਸਕਦਾ। ਮੈਂ ਜਿਸ ਤਰ੍ਹਾਂ ਕਿਹਾ ਹੀ ਹੈ ਕਿ ਤਾਂ ਹੀ ਤਰੱਕੀ ਹੋਈ ਨਾ ਸਮਾਜ ਦੇ ਵਿੱਚ, ਧਰਮ ਦੇ ਮਾਮਲੇ 'ਚ, ਸਾਇੰਸ ਦੇ ਮਾਮਲੇ 'ਚ, ਜਦੋਂ ਲੋਕਾਂ ਨੇ ਆ ਕੇ ਸਵਾਲ ਪੁੱਛੇ ਕਿ ਭਾਈ ਸਾਹਿਬ ਤੁਸੀਂ ਕਹਿੰਦੇ ਸੀ ਧਰਤੀ ਫਲੈਟ ਹੈ, ਧਰਤੀ ਤੇ ਗੋਲ ਹੈ, ਉਹ ਕਹਿੰਦੇ ਚੜ੍ਹੋ ਇਹਨੂੰ ਸੂਲੀ। ਇੱਥੇ ਸਾਰੀ ਉਮਰ ਲੋਕਾਂ ਨੂੰ ਪਤਾ ਹੈ ਕਿ ਧਰਤੀ ਫਲੈਟ ਹੈ ਔਰ ਜਿਹੜਾ ਸੂਰਜ ਹੈ ਉਹ ਧਰਤੀ ਦੇ ਇਰਦ ਗਿਰਦ ਘੁੰਮਦਾ ਹੈ। ਇੰਨੇ ਸਾਲਾਂ ਤੋਂ ਅਸੀਂ ਗੱਲ ਕਰ ਰਹੇ ਹਾਂ, ਇਹ ਕੌਣ ਆ ਜਿਹੜਾ ਆ ਕੇ, ਉਹ ਕਿਉਂਕਿ ਸਾਇੰਸ ਤੇ ਤਰਕ ਤੇ ਗਲੀਲੀਓ ਸਾਹਿਬ ਗੱਲ ਕਰ ਰਹੇ ਸੀਗੇ, ਉਹ ਕਹਿੰਦੇ ਇਹਨੂੰ ਸੂਲੀ ਚਾੜ ਦਿਓ, ਬਾਅਦ 'ਚ ਮਾਫ਼ੀ ਮੰਗੀ, ਬਾਅਦ 'ਚ ਮਾਫ਼ੀ ਮੰਗੀ ਗਈ ਉਸੇ ਤੋਂ, ਸੂਲੀ ਤਾਂ ਚੜਾਤਾ ਉਸ ਵੇਲੇ। ਸੋ ਇਹੀ ਚੀਜ਼ ਜਦੋਂ ਗੁਰੂ ਨਾਨਕ ਦੇਵ ਜੀ ਆਏ ਤੇ ਉਹਨਾਂ ਨੇ ਕਿਹਾ ਜਾ ਕੇ ਬਨਾਰਸ ਦੇ ਵਿੱਚ ਕਿ ਇਹ ਜਨਾਬ ਕੀ ਕਰ ਰਹੇ ਹੋ, ਇਹ ਤੇ ਏਦਾਂ ਸਿਸਟਮ ਹੈ, ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ। ਸੋ ਇਹ ਜਿਹੜੀ ਟੋਲਰੈਂਸ ਹੈ, ਇਹ ਜਿਹੜਾ ਵਿਚਾਰ ਹੈ, ਐਗਰੀ ਕਰਨਾ ਨਾ ਐਗਰੀ ਕਰਨਾ ਵੱਖਰੀ ਗੱਲ ਹੈ, ਇਹੀ ਕਿਸੇ ਸਮਾਜ ਨੂੰ, ਕਿਸੇ ਧਰਮ ਨੂੰ, ਕਿਸੇ ਮੁਆਸ਼ਰੇ ਨੂੰ, ਕਿਸੇ ਕੌਮ ਨੂੰ ਇਹੀ ਪ੍ਰੋਗਰੈਸਿਵ ਬਣਾਉਂਦਾ। ਜਾਂ ਤੁਸੀਂ ਦੋ ਗੱਲਾਂ ਰਿਸਪੈਕਟਫੁਲੀ ਗੱਲ ਕਰ ਸਕਦੇ ਹੋ, ਰਿਸਪੈਕਟਫੁਲੀ ਸੁਣ ਸਕਦੇ ਹੋ, ਦੈਟਸ ਇਟ। ਕੋਈ ਵਿਰੋਧੀ ਵਿਚਾਰ ਨਹੀਂ ਹੈ, ਵਿਚਾਰ ਸਿਰਫ ਵੱਖਰਾ ਹੈ। ਜਿਹੜਾ ਸਮਾਜ ਇਹ ਕਰ ਲੈਂਦਾ ਉਹ ਸਮਾਜ ਪ੍ਰੋਗਰੈਸਿਵ ਹੈ। ਬਾਕੀ ਤੁਸੀਂ ਕਹੋ ਜੀ ਤਰੱਕੀ ਕਾਹਦੀ ਹੈ, ਕੋਠੀਆਂ ਦੀ, ਗੱਡੀਆਂ ਦੀ, ਇਟਸ ਵੈਰੀ ਸ਼ੈਲੋ। ਜਿਹੜੇ ਲੋਕ ਇਹ ਗੱਲ ਕਰਦੇ ਨੇ ਕਿ ਕੋਠੀਆਂ ਦੀ, ਇਹਦੀ ਤਰੱਕੀ, ਉਹ ਕੋਈ ਤਰੱਕੀ ਨਾ ਹੋਈ। ਬਾਕੀ ਮੈਂ ਬਸ ਇੰਨੀ ਗੱਲ ਕਹਿ ਕੇ ਰੈਪ ਅਪ ਕਰ ਦਿੰਦਾ ਕਿ ਬਹੁਤ ਇਸ਼ਤਿਆਕ ਅਹਿਮਦ ਸਾਹਿਬ ਦੇ ਨਾਲ ਜਦੋਂ ਗੱਲ ਕਰਨੀ ਹੈ ਨਾ, ਤੇ ਮਤਲਬ ਕਿ ਇੱਕ ਇੱਕ ਪਰਟੀਕੁਲਰ ਸਬਜੈਕਟ ਫੋਰ ਸ਼ੋਰ, ਪ੍ਰੀ ਪਾਰਟੀਸ਼ਨ ਇੰਡੀਆ, ਮਤਲਬ ਜੋ ਉਹਨਾਂ ਦੀ ਰਿਸਰਚ ਹੈ, ਮੈਂ ਐਸਾ ਤਾਂ ਨਹੀਂ ਕਹਾਂਗਾ, ਦੇਖੋ ਹਜੇ ਉਹ ਕੱਲ ਵੀ ਗੱਲ ਹੋ ਰਹੀ ਸੀ ਕਿ ਹਜੇ ਹੋਰ ਕਈ ਮੁੱਦਿਆਂ ਤੇ ਰਿਸਰਚ ਕਰਨੀ ਬਾਕੀ ਹੈ। ਐਸਾ ਨਹੀਂ ਕਿ ਪ੍ਰੀ ਪਾਰਟੀਸ਼ਨ 1947 ਤੋਂ ਪਹਿਲਾਂ ਵੀ ਤੁਸੀਂ ਕਹੋ ਜੀ 1901 ਤੋਂ ਲੈ ਕੇ ਤੇ 1947 ਤੱਕ ਸਾਰਾ ਕੁਛ ਹੀ ਉਹਨਾਂ ਨੂੰ ਪਤਾ। ਮੈਂ ਵੀ ਗੱਲ ਬਹੁਤ ਜ਼ਿੰਮੇਵਾਰੀ ਨਾਲ, ਅਦਬ ਸਤਿਕਾਰ ਨਾਲ ਕਹਿਣਾ ਚਾਹੁੰਦਾ, ਪਰ ਜਿੰਨੀ ਨੌਲੇਜ ਉਹਨਾਂ ਨੇ ਇਕੱਠੀ ਕੀਤੀ ਹੈ, ਜਿੰਨੀ ਰਿਸਰਚ ਉਹਨਾਂ ਦੀ ਹੈ, ਮੈਂ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਮੈਂ ਸੋਚ ਸਕਦਾ ਕਿ ਮੈਂ 2 ਘੰਟੇ ਇੰਟਰਵਿਊ ਕਰਾਂ ਔਰ ਮੇਰੀ ਤਿਆਰੀ ਹੋਣੀ ਚਾਹੀਦੀ ਹੈ। ਵੈਸੇ ਮੈਂ ਕਈ ਵਾਰ ਸੋਚਦਾ ਹੁੰਦਾ ਸੀ ਜਦ ਮੈਂ ਇੰਡੀਆ ਸੀਗਾ ਕਿ ਮਨੀ ਸ਼ੰਕਰ ਅਈਅਰ, ਠੀਕ ਹੈ, ਔਰ ਸਵਪਨ ਦਾਸ ਗੁਪਤਾ, ਇਹ ਦੋਨੋਂ ਮੇਰੇ ਸਾਹਮਣੇ ਹੋਣ ਤੇ ਮੈਂ ਇਹਨਾਂ ਦੇ ਨਾਲ ਇੰਟਰਵਿਊ ਕਰਾਂ, ਔਰ ਫਿਰ ਮੈਂ ਸਮਝਾਂਗਾ ਕਿ ਮੈਨੂੰ ਤਿਆਰੀ ਦੀ ਜ਼ਰੂਰਤ ਹੈ। ਮਤਲਬ ਸੈਮ ਪਟਰੋਡਾ ਸਾਹਿਬ ਦੇ ਨਾਲ ਵੀ ਮਜ਼ਾ ਆਉਂਦਾ ਬੜਾ, ਬਟ ਜੇ 2 ਬੰਦੇ ਮੇਰੇ ਸਾਹਮਣੇ ਆਉਣ, ਮਨੀ ਸ਼ੰਕਰ ਅਈਅਰ ਸਾਹਿਬ ਤੁਹਾਨੂੰ ਪਤਾ ਹੈ ਸਲਾਈਟਲੀ ਕਾਂਗਰਸ ਦੇ ਵੱਲ ਹੈ, ਬਟ ਮਤਲਬ ਮੈਟਰ ਨਹੀਂ ਕਰਦਾ। ਔਰ ਸਵਪਨ ਦਾਸ
ਗੁਪਤਾ, ਇਹਨਾਂ ਦੀਆਂ ਡਾਕਟਰ ਸਾਹਿਬ ਦੀਆਂ ਜਿਹੜੀਆਂ ਬੁੱਕਸ ਹੈਗੀਆਂ ਉਹ ਇੰਗਲਿਸ਼ ਚ ਹੈਗੀਆਂ ਜਾਂ ਉਰਦੂ ਚ ਹੈਗੀਆਂ, ਔਰ ਕਿੱਥੇ ਅਵੇਲੇਬਲ ਹੈਗੀਆਂ, ਇੱਕ ਵਾਰੀ ਇਹਦੇ ਬਾਰੇ ਵੀ ਦੱਸ ਦਿਓ।
ਸਰ ਇਹਨਾਂ ਦੀਆਂ ਬੁੱਕਸ ਐਮਾਜ਼ੋਨ ਤੇ ਅਵੇਲੇਬਲ ਹੈ, ਪੰਜਾਬ ਬਲੱਡੀਡ ਪਾਰਟੀਸ਼ਨਡ, ਉਹ ਤੁਸੀਂ, ਹਾਂ, ਐਂਡ ਕਲੈਂਜ਼, ਉਹ ਤੁਸੀਂ ਐਮਾਜ਼ੋਨ ਤੇ ਲੈ ਸਕਦੇ ਹੋ। ਜਿੰਨਾ ਹੀ ਸਕਸੈਸਿਸ ਐਂਡ ਫੇਲੀਅਰ ਉਹ ਤੁਸੀਂ ਐਮਾਜ਼ੋਨ ਤੇ ਲੈ ਸਕਦੇ ਹੈਗੇ ਹੋ। ਬੜਾ ਇਹਨਾਂ ਨੇ, ਔਰ ਕੱਲ ਜਿਹੜੀ ਅਸੀਂ ਟੋਪਿਕਸ ਡਿਸਕਸ ਕੀਤੇ ਆ ਉਹ 'ਚ ਸਾਰੀ ਗੱਲ ਅਸੀਂ ਕੀਤੀ ਹੈ, ਤੁਸੀਂ ਇਹ ਸਾਰਾ ਪੰਜਾਬੀ 'ਚ ਵੀ ਸੁਣ ਲੈਣਾ ਕਿ ਸਾਰੀ ਗੱਲ ਕਿ ਉਸ ਵੇਲੇ ਕੀ ਹੋਇਆ, ਜਿੰਨਾ ਸਾਹਿਬ ਦਾ ਕੀ ਕਹਿਣਾ ਸੀਗਾ, ਨਹਿਰੂ ਜੀ ਦਾ ਕੀ ਕਹਿਣਾ ਸੀਗਾ, ਔਰ ਖਾਸ ਕਰ ਉਹ ਬੜੇ ਖੁਸ਼ ਹੋਏ ਬਾਅਦ 'ਚ ਕਹਿੰਦੇ ਜੀ ਇੰਨੀ ਗੱਲ ਮੈਨੂੰ ਸਿੱਖਾਂ ਦੇ ਬਾਰੇ ਵੀ ਨਹੀਂ ਕਿਸੇ ਨੇ ਪੁੱਛੀ, ਬਾਕੀ ਤਾਂ ਗੱਲਾਂ ਅਸੀਂ ਕੀਤੀਆਂ ਹੀ ਸਾਰੀਆਂ, ਨਹਿਰੂ ਸਾਹਿਬ, ਜਿੰਨਾ ਸਾਹਿਬ, ਆਪਣਾ ਹਿੰਦੂ ਸਭਾ ਦਾ ਕੀ ਰੋਲ ਸੀਗਾ, RSS ਦਾ ਕੀ ਰੋਲ ਸੀਗਾ, ਬਟ ਉਹ ਕਹਿੰਦੇ ਜੀ ਇਹ ਸਾਰੀਆਂ ਗੱਲਾਂ ਮੇਰੇ ਨਾਲ ਹੁੰਦੀਆਂ ਰਹੀਆਂ, ਬਟ ਸਿੱਖ ਕਮਿਊਨਿਟੀ ਦੇ ਬਾਰੇ ਕਿਹੜੇ ਲੀਡਰ ਸੀਗੇ, ਇਕੱਲੇ ਇਕੱਲੇ ਲੀਡਰ ਉਹਨਾਂ ਨੇ ਗੜਾ ਤੇ ਜੀ, ਇਕੱਲੇ ਇਕੱਲੇ ਲੀਡਰ, ਹਾਂ ਹਾਂ, ਕੱਲ ਉਹਨਾਂ ਨੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਕੱਲੇ ਕੱਲੇ ਲੀਡਰ ਮੈਂ ਉਹਨਾਂ ਨੂੰ ਪੁੱਛਿਆ ਵੀ ਮਾਸਟਰ ਤਾਰਾ ਸਿੰਘ ਜੀ ਦਾ ਕੀ ਰੋਲ ਸੀਗਾ।
ਵਾਕਈ ਬਹੁਤ ਹੀ ਰਿਸਰਚ ਔਰ ਲਰਨਡ ਪਰਸਨ ਹੈ, ਬਹੁਤ ਹੀ ਡੀਪ ਰਿਸਰਚ
ਦਾ,
ਔਰ ਸਭ ਨਾਲੋਂ ਵਧੀਆ ਗੱਲ ਇਹ ਕਿ ਉਹ ਬਿਲਕੁਲ ਰੈਸ਼ਨਲ ਹੋ ਕੇ ਉਹਨਾਂ ਨੇ ਗੱਲ ਕੀਤੀ ਆ। ਉਹਨਾਂ ਨੇ ਇਹ ਗੱਲ ਨਹੀਂ ਕੀਤੀ ਕਿ ਇਹ ਕਿਸੇ ਗੁੱਟ ਨੂੰ ਪਲੀਜ ਕਰਨਾ, ਕਿਸੇ ਨੂੰ ਨਾਰਾਜ਼ ਕਰਨਾ ਜਾਂ ਕਿਸੇ ਦੇ ਅਗੇਂਸਟ ਕੋਈ ਏਜੰਡਾ ਲੈ ਕੇ ਆਏ ਆ, ਇੱਦਾਂ ਦੀ। ਇਟਸ ਸੋ ਟਰਾਂਸਪੇਰੈਂਟ ਔਰ ਡਾਊਨ ਟੂ ਅਰਥ, ਔਰ ਜਿਹੜੀ ਜਿਹੜੀ ਇੱਕ ਇੱਕ ਗੱਲ ਜਿਹੜੀ ਸੀਗੀ ਉਹਨਾਂ ਦੀ, ਉਹ ਬੰਦੇ ਨੂੰ ਹਜ਼ਮ ਹੁੰਦੀ ਹੈ ਕਿ ਹਾਂ, ਜਿਹੜਾ ਲੌਜਿਕ ਵੀ ਦਿੱਤਾ ਉਹਨਾਂ ਨੇ, ਮੈਂ ਸਾਰਾ ਪ੍ਰੋਗਰਾਮ ਸੁਣਿਆ, ਜਿਹੜਾ ਲੌਜਿਕ ਵੀ ਦਿੱਤਾ ਉਹਨਾਂ ਨੇ ਕਿਸੇ ਵੀ ਚੀਜ਼ ਵਾਸਤੇ, ਉੱਥੋਂ ਤੁਸੀਂ ਜੱਜ ਕਰ ਸਕਦੇ ਹੋ ਕਿ ਇਹ ਬੰਦਾ ਕਿਸ ਕੈਲੀਬਰ ਦਾ ਹੈਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਯੁੱਧਵੀਰ ਜੀ ਕਲੀਅਰ ਕਰਨ ਵਾਸਤੇ, ਥੈਂਕ ਯੂ ਤੁਹਾਡਾ ਬਹੁਤ ਬਹੁਤ,
ਥੈਂਕ ਯੂ। ਔਰ ਦੁਬਾਰਾ ਤੋਂ ਕਿਉਂਕਿ ਪ੍ਰੋਗਰਾਮ ਜਿਹੜਾ ਕਾਫੀ ਪਸੰਦ ਕੀਤਾ, ਫੀਡਬੈਕ ਤੁਹਾਡੇ ਵੱਲੋਂ ਵਧੀਆ ਆਈ, ਤੇ ਮੈਂ ਇਸ ਸੈਟਰਡੇ ਔਰ ਸੰਡੇ ਵੀ ਉਹ ਪ੍ਰੋਗਰਾਮ ਜਿਹੜਾ ਜੀ ਬਿਲਕੁਲ ਦੁਬਾਰਾ ਤੋਂ ਬ੍ਰੌਡਕਾਸਟ ਕੀਤਾ ਜਾਏਗਾ ਚੈਨਲ ਵਾਈ ਦੇ ਉੱਤੇ, ਸੈਟਰਡੇ ਸਵੇਰੇ, ਸ਼ਨੀਵਾਰ ਸਵੇਰੇ 10 ਵਜੇ ਔਰ ਸੰਡੇ ਸਵੇਰੇ 11 ਵਜੇ, ਔਰ ਫਿਰ ਸ਼ਾਇਦ ਲੌਂਗ ਵੀਕਐਂਡ ਤੇ ਵੀ ਇੱਕ ਵਾਰ ਉਹ ਜਿਹੜਾ ਉਹ ਬ੍ਰੌਡਕਾਸਟ ਕੀਤਾ ਜਾਏਗਾ ਦੁਬਾਰਾ ਤੋਂ। ਔਰ ਉਹਦੇ ਤੁਸੀਂ ਦੇਖ ਸਕਦੇ ਹੋ ਫਿਰ ਸਾਰੀ ਡਿਸਕਸ਼ਨ ਦੇ ਵਿੱਚ ਅਸੀਂ ਇਹ ਵੀ ਪਾਰਟ ਲੈ ਕੇ ਆਏ ਹਾਂ ਕਿ ਕਿਆ ਉਦੋਂ ਸਿੱਖਾਂ ਨੂੰ ਕੋਈ ਵੱਖਰੀ ਕੰਟਰੀ ਆਫਰ ਹੋਈ ਸੀ, ਲੀਡਰਸ ਨੇ ਕੀ ਕੁਛ ਕਿਹਾ ਉਸ ਵੇਲੇ, ਸ਼੍ਰੋਮਣੀ ਅਕਾਲੀ ਦਲ ਦਾ ਕੀ ਕਹਿਣਾ ਸੀਗਾ, ਔਰ ਅਕਾਲੀ ਦਲ ਦੇ ਕਿਹੜੇ ਕਿਹੜੇ ਲੀਡਰ ਸੀਗੇ, ਪੰਜਾਬ ਜਿਹੜਾ ਸੀਗਾ ਉਹਦੇ ਚੀਫ ਮਿਨਿਸਟਰ ਕੀ ਕਹਿ ਰਹੇ ਸੀਗੇ ਉਸ ਸਮੇਂ ਦੇ, ਔਰ ਇਸ ਤੋਂ ਇਲਾਵਾ ਨਹਿਰੂ ਸਾਹਿਬ ਨਾਲ ਕੀ ਗੱਲ ਹੋਈ, ਜਿੰਨਾ ਸਾਹਿਬ ਨਾਲ ਕੀ ਗੱਲ ਹੋਈ, ਬ੍ਰਿਟਿਸ਼ ਰੂਲ ਕੀ ਕਹਿ ਰਿਹਾ ਸੀ, ਪੂਰੀ ਡਿਟੇਲ ਦੇ ਵਿੱਚ ਵਿਦ ਰੈਫਰੈਂਸ ਵਿਦ ਐਵਰੀਥਿੰਗ ਜੀ। ਤੁਸੀਂ ਆਉਂਦੇ ਹੋ ਸੁਖਵਿੰਦਰ ਜੀ, ਗੋ ਹੈ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸੁਖਵਿੰਦਰ ਸਾਹਿਬ,
ਜਦੋਂ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਜਿਹੜੀ ਤੁਸੀਂ ਕਹਿੰਦੇ ਆ ਬਈ ਕੋਈ ਵੀ ਸਮਾਜ ਤਰੱਕੀ ਤਾਂ ਕਰਦਾ ਜੇ ਆਹ ਚੀਜ਼ਾਂ ਹੋਣ, ਪਰ ਮੈਨੂੰ ਲੱਗਦਾ ਇਹਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਆ ਇਹ ਚੀਜ਼ਾਂ ਸਮਝਣ ਦੇ ਲਈ ਐਜੂਕੇਸ਼ਨ ਜਾਂ ਅਵੇਅਰਨੈਸ ਦੀ ਬਹੁਤ ਲੋੜ ਆ, ਉਹ ਬਿਨਾਂ ਐਜੂਕੇਸ਼ਨ ਤੋਂ ਅਵੇਅਰਨੈਸ ਵੀ ਨਹੀਂ ਹੋ ਸਕਦੀ। ਅੱਜ ਕੱਲ੍ਹ ਇਹ ਪੁਰਾਣੇ ਜ਼ਮਾਨੇ 'ਚ ਨਹੀਂ ਤਰੱਕੀ ਕੀਤੀ, ਮੈਨੂੰ ਲੱਗਦਾ ਅੱਜ ਕੱਲ੍ਹ ਹੋਰ ਵੀ ਜ਼ਿਆਦਾ ਇਹਦੀ ਰੈਲੀਵੈਂਸ ਹੋ ਗਈ, ਕਿਉਂਕਿ ਹਿਸਟਰੀ ਨੂੰ ਸਾਰੇ ਖਰਾਬ ਕਰਨ ਵਾਲੇ ਬਹੁਤ ਬੰਦੇ ਆ ਗਏ। ਇਹ ਇਸ਼ਤਿਆਕ ਅਹਿਮਦ ਸਾਹਿਬ ਦਾ ਮੈਂ ਦੇਖਿਆ, ਇਹਨਾਂ ਨੇ ਜੋ ਲਿਖਿਆ ਬਿਲਕੁਲ ਇਹਨਾਂ ਨੇ ਅਨਵਾਇਸਡ ਆ, ਸਾਰੇ ਪਾਸੇ ਬਹੁਤ ਕਲੀਅਰ ਆ। ਨਹੀਂ ਤੇ ਅੱਜ ਕੱਲ੍ਹ ਜਿੰਨੇ ਹਿਸਟੋਰੀਅਨ ਆ ਜਿਹੜੇ ਰਿਸਰਚ ਵੀ ਕਰਦੇ ਆ ਉਹ ਵੀ ਆਪੋ ਆਪਣੇ ਹਿਸਾਬ ਨਾਲ ਲਿਖਦੇ ਆ, ਉਹਨਾਂ ਦੀ ਕੋਈ ਨਾ ਕੋਈ ਪੋਲੀਟੀਕਲ ਅਲਾਈਨਮੈਂਟ ਹੁੰਦੀ ਆ, ਕੋਈ ਇੰਡੀਆ ਦੇ ਹਿਸਾਬ ਨਾਲ ਲਿਖੀ ਜਾਂਦਾ, ਕੋਈ ਪਾਕਿਸਤਾਨ, ਆਪੋ ਆਪਣਾ ਹਿਸਾਬ, ਕੋਈ ਤੁਹਾਨੂੰ ਕਲੈਰਿਟੀ ਨਹੀਂ ਪਤਾ ਲੱਗਦੀ। ਔਰ ਮੇਰੇ ਹਿਸਾਬ ਨਾਲ ਇਹਨਾਂ ਨੇ ਇਸ ਮੁੱਦੇ ਉੱਤੇ ਇੰਡੋ ਪਾਕ ਅਫੇਅਰ ਦੇ ਉੱਤੇ ਬਿਲਕੁਲ ਅਨਵਾਇਸਡ, ਬਿਲਕੁਲ ਜੋ ਰਿਐਲਿਟੀ ਆ ਮੈਨੂੰ ਲੱਗਦਾ ਉਹ ਇਹਨਾਂ ਨੂੰ ਵਧੀਆ ਸ਼ਾਇਦ ਕਿਸੇ ਨੇ ਲਿਖੀ ਨਹੀਂ, ਹਿਸਟੋਰੀਅਨ ਤੇ ਬੜੇ ਹੋਏ ਆ, ਔਰ ਇਹਨਾਂ ਦੀ ਇਹ ਕੰਮ ਦੀ ਦਾਤ ਦੇਣੀ ਪਊਗੀ। ਔਰ ਦੂਸਰੀ ਗੱਲ ਇਹ, ਅੱਜ ਕੱਲ੍ਹ ਸਾਰੇ ਤੁਸੀਂ ਮੀਡੀਆ ਵਾਲੇ ਵੀ ਲਾ ਲਓ, ਤੁਸੀਂ ਕਹਿੰਦੇ ਹੁੰਦੇ ਕਿ ਪੱਤਰਕਾਰ ਉਹ ਨਹੀਂ ਹੁੰਦਾ, ਮੈਨੂੰ ਲੱਗਦਾ ਪੱਤਰਕਾਰ ਸਾਰੇ ਇੱਦਾਂ ਦੇ ਹੀ, ਆਪੋ ਆਪਣੇ ਹਿਸਾਬ ਨਾਲ ਲਿਖਦੇ ਹਾਂ, ਹਰ ਬੰਦੇ ਦੀ ਕੋਈ ਨਾ ਕੋਈ ਐਫੀਲੀਏਸ਼ਨ ਆ, ਔਰ ਸਾਰੀ ਹਿਸਟਰੀ ਸਾਰੇ ਫੈਕਟਸ ਸਟਾਰਟ ਹੋ ਜਾਂਦੇ ਆ, ਤੇ ਮੈਨੂੰ ਲੱਗਦਾ ਕਿ ਵਨ ਆਫ ਦਾ ਬੈਸਟ ਗਾਏ ਹੈਗਾ ਜਿਨ੍ਹਾਂ ਨੇ ਇਹ ਆਪਣੀ ਰਿਸਰਚ ਕੀਤੀ ਇਸ ਮੁੱਦੇ ਉੱਤੇ ਇੰਡੋ ਪਾਕ ਦੇ ਉੱਤੇ। ਔਰ ਜੇ ਕਿਸੇ ਨੇ ਬਿਲਕੁਲ ਕਲੈਰਿਟੀ ਦੇ ਨਾਲ ਚੀਜ਼ਾਂ ਸਮਝਣੀਆਂ ਹੋਣ ਤੇ ਇਹਨਾਂ ਦੀਆਂ ਬਹੁਤ ਇੰਟਰਵਿਊਜ਼ ਬਣੀਆਂ, ਬਹੁਤ ਭਰਿਆ ਪਿਆ ਮੈਨੂੰ ਲੱਗਦਾ, ਯੂਟਿਊਬ ਤੇ ਹਰ ਪਾਸੇ ਹੈਗਾ ਅਵੇਲੇਬਲ ਮਟੀਰੀਅਲ, ਤਾਂ ਤੁਸੀਂ ਵੀ ਪਾ ਦਿਓ, ਤੇ ਬੜੀ ਕਲੈਰਿਟੀ ਹੈਗੀ ਆਪਣੇ ਲੋਕਾਂ ਦੇ ਲਈ ਵੀ ਸਮਝਣ ਨੂੰ, ਕਿਉਂਕਿ ਅਸੀਂ ਸਮਝਦੇ ਰਹਿੰਦੇ ਹਾਂ ਸਾਨੂੰ ਰੋਲ ਕਲੀਅਰ ਪਤਾ ਹੀ ਨਹੀਂ ਹੈਗੇ ਕੌਣ ਕਿਹਨੇ ਉਸ ਟਾਈਮ ਤੇ ਕੀ ਕੀਤਾ, ਚਾਹੇ ਉਹ ਨਹਿਰੂ ਸਾਹਿਬ ਹੋਣ ਚਾਹੇ ਸਰਦਾਰ ਪਟੇਲ ਜਾਂ ਜਿਨਾਹ ਸਾਹਿਬ, ਤੋਂ ਬੜੀ ਕਲੈਰਿਟੀ ਮਿਲੀ। ਮੈਂ ਵੀ ਕਾਫੀ ਸੁਣਿਆ ਜੀ ਬੜੀ ਕਲੈਰਿਟੀ ਮਿਲੀ, ਆਪਾਂ ਪਹਿਲਾਂ ਕੁਛ ਹੋਰ ਹੀ ਸੋਚਦੇ ਹੁੰਦੇ ਸੀ, ਤੇ ਜਦੋਂ ਇਹਨਾਂ ਦੇ ਸਾਰੇ ਵਿਚਾਰ ਸੁਣੇ ਪੁਰਾਣੇ, ਤੇ ਕਿਉਂਕਿ ਆਫਟਰ ਆਲ ਇਹਨਾਂ 10 ਬੜੇ ਸਾਲਾਂ ਤੋਂ ਰਿਸਰਚ ਕੀਤੀ ਹੈ, ਬਹੁਤ ਬੜੀ ਕਲੈਰਿਟੀ ਮਿਲਦੀ ਜੀ। ਥੈਂਕ ਯੂ ਵੈਰੀ ਮੱਚ
ਸਰ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਮੈਨੂੰ ਕੱਲ ਦੀਆਂ ਸਾਰੀਆਂ ਕਾਲਸ ਔਨ ਦੀ ਏਅਰ ਆਫ ਦੀ ਏਅਰ ਮੈਸੇਜ ਸਾਰੇ ਉਹਨਾਂ ਦੀ ਤਾਰੀਫ ਦੇ ਹੀ ਆਏ ਆ, ਔਰ ਜਿੱਦਾਂ ਤੁਸੀਂ ਕਿਹਾ ਕਿ ਉਹ ਕਲੈਰਿਟੀ ਲੈਣ ਲਈ ਬਹੁਤ ਜ਼ਿਆਦਾ ਰਿਸਰਚ ਦੀ ਜ਼ਰੂਰਤ ਆ, ਸਾਲਾਂ ਦੀ ਰਿਸਰਚ ਹੈ ਉਹਨਾਂ ਦੀ, ਔਰ ਮਤਲਬ ਕਿ ਉਹ ਕਹਿੰਦੇ ਜੀ 500 ਬੰਦਿਆਂ ਦੇ ਤਾਂ ਰਿਕਾਰਡਡ ਇੰਟਰਵਿਊਜ਼ ਨੇ, ਔਰ ਇਕੱਲੇ ਉਹਨਾਂ ਨੇ ਕਿਉਂਕਿ ਇੰਡੀਆ ਬੜਾ ਟਰੈਵਲ ਕੀਤਾ, ਪਰ ਇੰਡੀਆ ਦਾ ਜਿਹੜਾ ਸਾਡਾ ਪੰਜਾਬ ਹੈ ਉੱਥੇ ਬੜਾ ਟਰੈਵਲ ਕੀਤਾ ਇਹਨਾਂ ਨੇ, ਔਰ ਲਾਹੌਰ ਤਾਂ ਰਹੇ ਨੇ ਉਹ ਡਾਕਟਰ ਸਾਹਿਬ, ਲਾਹੌਰ ਯੂਨੀਵਰਸਿਟੀ ਪੜ੍ਹਾਉਂਦੇ ਰਹੇ ਨੇ, ਔਰ ਉਹ ਕਹਿੰਦੇ ਜੀ ਮੈਂ ਸਾਰੀਆਂ ਚੀਜ਼ਾਂ ਮੈਂ ਲਾਹੌਰ ਯੂਨੀਵਰਸਿਟੀ ਸਬਮਿਟ ਕਰਾਤੀਆਂ, ਸਾਰੀਆਂ ਚੀਜ਼ਾਂ ਲਾਹੌਰ ਯੂਨੀਵਰਸਿਟੀ ਕਿਉਂਕਿ ਪੜ੍ਹਾਉਂਦੇ ਰਹੇ ਉੱਥੇ, ਸਬਮਿਟ ਕਰਾਤੀਆਂ ਕਿ ਆਹ ਪਕੜੋ ਇਹ 500 ਬੰਦਿਆਂ ਦੇ ਇੰਟਰਵਿਊ ਹੈ, ਰਿਕਾਰਡਡ ਇੰਟਰਵਿਊਜ਼ ਨੇ, ਨਾਲ ਕਿਹਾ ਲਓ ਜੀ ਰਿਕਾਰਡਿੰਗ ਵੀਡੀਓ ਵੋਇਸ ਰਿਕਾਰਡਿੰਗ ਹੈ, ਔਰ PhD ਹੈ, ਡਾਕਟਰੇਟ ਨੇ, ਔਰ ਉੱਥੇ ਸਵੀਡਨ ਯੂਨੀਵਰਸਿਟੀ ਉਹ ਪੜ੍ਹਾਉਂਦੇ ਰਹੇ ਨੇ। ਸੋ ਬਾਕੀ ਹਜੇ ਇਹ ਇੰਟਰਵਿਊ ਤੁਸੀਂ ਦੇਖ ਲਓ, ਕਿਉਂਕਿ ਕਾਫੀ ਸਾਈਜ਼ ਅਸੀਂ ਕਵਰ ਕੀਤੀਆਂ ਨੇ ਇਸ ਇੰਟਰਵਿਊ ਦੇ ਵਿੱਚ ਕਿ ਕਾਂਗਰਸ ਕਿੱਦਾਂ ਬਣੀ, ਕਿਉਂ ਬਣੀ ਕਾਂਗਰਸ, ਇਸ ਤੋਂ ਇਲਾਵਾ ਜਿੰਨਾ ਸਾਹਿਬ ਕਿੱਦਾਂ ਸ਼ਾਮਿਲ ਹੋਏ ਕਾਂਗਰਸ, ਫਿਰ ਆਪਣਾ ਉਹਨਾਂ ਨੇ ਮੁਸਲਿਮ ਲੀਗ ਕਿੱਦਾਂ ਬਣਾਈ, ਫਿਰ ਪਾਰਟੀਸ਼ਨ ਕਿੱਦਾਂ ਹੋਇਆ, ਔਰ ਹਿੰਦੂਆਂ ਦਾ ਕੀ ਰੋਲ ਸੀ, ਸਿੱਖਾਂ ਦਾ ਕੀ ਰੋਲ ਕਿ ਕਿਹੜੇ ਕਿਹੜੇ ਜ਼ਿਲ੍ਹੇ 'ਚ ਕਿਹੜੀ ਕਿਹੜੀ ਤਹਿਸੀਲ, ਤਰਨ ਤਾਰਨ ਤਹਿਸੀਲ ਤੱਕ ਸਾਰੀ ਜੋ ਉਸ ਵੇਲੇ ਤਹਿਸੀਲ ਸੀ ਸਾਰੀ ਡਿਟੇਲ 'ਚ ਡਿਸਕਸ਼ਨ ਕੀਤੀ ਹੈ ਵੀ ਕਿਹੜੇ ਕਿਹੜੇ ਕੀ ਹੋਏ, ਔਰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਕਾਫੀ ਡਿਸਕਸ਼ਨ ਜਿਹੜੀਆਂ ਨੇ ਉਹ ਮਹੀਨੇ ਦੋ ਮਹੀਨੇ 'ਚ ਇੱਕ ਅੱਧੀ ਵਾਰੀ ਇਹਨਾਂ ਮੁੱਦਿਆਂ ਦੇ ਉੱਤੇ ਔਰ ਕਰੰਟ ਇਸ਼ੂਜ਼ 'ਤੇ ਉਹਨਾਂ ਦੇ ਨਾਲ ਕਰਦੇ ਰਹਾਂਗੇ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਉਹਨਾਂ ਦੀ ਜਿਹੜੀ ਉਹ ਸਾਨੂੰ ਸਾਰਿਆਂ ਵੱਲੋਂ ਆਈ ਹੈ। ਗਿਰੀਸ਼ ਜੀ ਤੁਸੀਂ ਆਉਂਦੇ ਹੋ, ਥੈਂਕ ਯੂ ਸੁਖਵਿੰਦਰ ਸਾਹਿਬ। ਗਿਰੀਸ਼ ਜੀ
ਯੂਪੀ ਜੀ, ਨਮਸਕਾਰ ਜੀ। जो मुझे कल समझ में आया तो मतलब सिर्फ एक ही जने थे जिन्ना साहब जिनको ही वो चाहिए था अलग थे या और भी लोग थे?
ज्यादा तो जिन्ना साहब ही थे जो पाकिस्तान बनाने के हक में थे, बाकी तो बहुत सारे जो लीडर्स थे जैसे उन्होंने बता ही दिया कि वो इसके हक में नहीं थे।
हाँ जी, तो मतलब एक ही जने थे राइट
जी?
हाँ जी, और वो एक साल बाद सब छोड़ छाड़ के चले गए, किसी को बता के गए उनका क्या विजन था, क्या कुछ करना चाहते थे वो, यही कहना पूछना चाहता हूँ मैं।
नहीं चले तो नहीं गए, अनफॉर्चुनेटली ही पास्ड अवे बिकॉज उनको टीबी थी, तो वो तो अचानक ही पास्ड अवे 1948 में जी। हाँ जी, हाँ जी इकबाल साहब तुसी आंदे रहो जी।
जी गुड आफ्टरनून जी, गुड मॉर्निंग।
गुड आफ्टरनून जी इकबाल साहब, वेलकम जी।
थैंक यू जनाब। एक तो सर जी जीते जी, मैं डॉक्टर श्याग साहब का नाम पहली दफा सुने ऑनेस्टली, मैं अज इन्हों जरूर सुनांगा भी पढ़ांगा भी, और जाहिर है हिस्ट्री के उत्ते जितना थोड़ा नॉलेज इतना साड़ा तो नहीं है, मैं यूट्यूब पर जाकर जरूर देखांगा उन्होंने, क्योंकि मेरा भी बड़ा इंटरेस्ट है इन टॉपिक के अंदर। मैं वो पाकिस्तान के रेफरेंस से गल करांगा, तुम्हें क्या कि इश्ताक साहब पाकिस्तान भी रहे, उन्होंने 2015 to 2019 जो पढ़ाते रहे, और उन्होंने बड़े वफाकी फौजी जरनैलों और सारे इंटरव्यू वगैरह किए, मैनशन किया अपने टॉक के अंदर। आई विश के कल मैं प्रोग्राम देखता और मैं कॉल करता उन्होंने, और उस कॉल के अंदर अजकल जरा पाकिस्तान के अंदर एक गैरजन स्टेट का कॉन्सैप्ट आ गया और उसके पिछे इंटरनेशनल इस्टैबलिशमेंट है। ये बड़ा खूबसूरत टॉपिक है पूरी दुनिया से कि यह जीडिया इंटरनेशनल ताकत उन्होंने किस किस तरह अपने माफियाज कंट्रीज के अंदर बिठाए और उन्होंने माफियाज इंटरनेशनल इस्टैबलिशमेंट किस तरह सपोर्ट करती है और उन्होंने कंट्रीज में किस तरह उन्होंने रिसोर्स उन्होंने चीजों में यूज किया जाता, लेकिन वैद मैं कि मैं कल कुरान नहीं देख सकिया। अच्छा हूँ मैं इस रेफरेंस से गल करना चाहता, वीर जी तुम्हें क्या कि कोई भी मुआशरा कोई भी कौम या देश उस वक्त तक तरक्की नहीं कर सकती जब तक डिफरेंस ओपीनियन का कॉन्सेप्ट ना आए। इसकी 100% इस तक तुम्हें ग्लेयरिंग एग्जाम्पल मिलेगी पाकिस्तान की, और मेरा ख्याल है जो ईरा पाकिस्तान के अंदर चल रहा हूँ हिस्ट्री के अंदर नोट किया जाएगा और इस यूनिवर्सिटियों के अंदर पढ़ाया जाएगा कि किस तरह एक स्टेट विद इन 1.5 ईयर ऑलमोस्ट ज्यादा डिक्लाइन तो पहले भी है सी तरक्की का, लेकिन किस तरह 1.5 ईयर के अंदर एक स्टेट नो बल्कि स्टेट से मेरे कॉन्सेप्ट के मुताबिक तो पाकिस्तान का स्टेट है ही नहीं, लेकिन छोटे मोटे जो कुछ डिपार्टमेंट बने सन कुछ इंस्टीट्यूशन बने सन, किस तरह उन्होंने कली खुल के सामने आई और किस तरह एक चीज सामने आई कि जिस तरह एक मुल्क के अंदर एक अगर एक आर्मी ने जिन्हें कि पाकिस्तान के अंदर रस्ते माफिया है कि जिन्होंने एक बेलगाम घोड़े की तरह जिस तरह वो पूरे इंस्टीट्यूशन को अपने कब्जे कर लें और इंस्टीट्यूशन उसे मजाक बन के रह जा, एक बंदा जरा कि आर्मी चीफ है वो बादशाह बन जाए, तुम्हें क्या बादशाह दुनिया खत्म हो गई है। मेरे ख्याल है किंगडम ऑफ सऊदी अरेबिया और बाकी यूएई की जी किंगडम वो ज्यादा बैटर एज कंपेयर टू पाकिस्तान के अंदर जीवन आज चल रहे कि एक बंदा जिन्हें डंडा चुके हैं जिसकी बेसिक एजुकेशन ग्रेड 10 है और जनरल बन गया, उन्हें पूरे मुल्क के 25 करोड़ लोगों ने अगे लाया, ना उसे कोई इंस्टीट्यूशन है ना उसे कोई अदारा ना उसे अदलिया जो अभी कोर्ट कहने या जिन्हें कहने जिसको कहने इंसाफ फराम होगा। आज एक ताजा एग्जाम्पल है साढ़े फॉर्मर चीफ मिनिस्टर परवेज इलाही ने 80 डेज के अंदर कन्फाइनमेंट रखा एजेंसीज ने या पुलिस ने सो कॉल्ड, आज एक हाई कोर्ट से जस्टिस ने उन्होंने बेल दी और एसपी ने ऑर्डर किया कि इन्होंने अपनी सिक्योरिटी के अंदर इन्होंने घर तक पहुंचा के आओ, क्योंकि पाकिस्तान के अंदर इस टाइम तमाशा यह बनिया भी एक जगह तो लोग जो पोलिटिकल लीडर्स हैं किसी भी जमात के वो जिस टाइम बेल लेते बाहर जाते पुलिस सिर चुके लै जाती है, यानी एक तमाशा बनिया उसे और जज बिल्कुल तमाशा बन के रह गया कोर्ट वगैरह और वो जरा बाहर निकले वो वीडियो सर्कुलेट कर रहे हैं सोशल मीडिया से, जरा एस पी लाल है वो बाहर आए जरा अगे एक बगैर नंबर प्लेट तो गड़ी खड़ी है दंगा ने मुंह से मास्क पाए और जरा उन्होंने वकील है वो चुक के गड़ी चो बाहर सुट दे, परवेज इलाही जिसकी उम्र ऑलमोस्ट 70+ है उन्होंने धक्के मार दे जिस तरह बच्चे चुक के लै जाइए पैरों तू हथा दू पिछू टांगा तू चुक के जाके गड़ी में सटिया और
ਐਸਪੀ ਜਿਹੜਾ ਕਿ ਜਿਹਨੂੰ ਡਿਊਟੀ ਲੱਗੀ ਹੈ ਵਿਚਾਰਾ, ਉਹ ਪੁੱਛ ਰਿਹਾ ਵੇਅਰ ਆਰ ਦਾ ਆਰਡਰ, ਵੇਅਰ ਆਰ ਦਾ ਆਰਡਰ, ਆਰਡਰ ਕਿੱਥੇ ਕਹੋ ਨਾ ਤੁਸੀਂ। ਇਸ ਟਾਈਮ ਸਰ ਬੜੀ ਖੂਬਸੂਰਤ ਐਗਜ਼ਾਮਪਲ ਹੈ ਦੁਨੀਆ ਵਾਸਤੇ, ਬਲਕਿ ਮੈਂ ਕਹਿੰਦਾ ਕਿ ਇੰਡੀਆ ਨੂੰ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਜਿਹਨਾਂ ਮੁਲਕਾਂ ਦੇ ਅੰਦਰ ਇੰਸਟੀਟਿਊਸ਼ਨ ਡਿਵੈਲਪ ਨਹੀਂ ਹੁੰਦੇ, ਜਿੱਥੇ ਅਦਾਰੇ ਕੰਮ ਨਹੀਂ ਕਰਦੇ, ਉਹਨਾਂ ਮੁਲਕਾਂ ਦੇ ਅੰਦਰ, ਉਹਨਾਂ ਮੁਲਕਾਂ ਦਾ 70 ਸਾਲ ਬਾਅਦ ਕੀ ਹਾਲ ਹੋਦਾ। ਅੱਜ ਕੱਲ੍ਹ ਪਾਕਿਸਤਾਨ ਇੱਕ ਮਾਫੀਆ ਦੇ ਅੰਦਰ ਹੈ, ਔਰ ਜੋ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਹੈ ਉਹ ਸ਼ੁਕਰ ਬੇਮੁਹਾਰ, ਯਾਨੀ ਮੈਂ ਇਤਨੀ ਬਦਮਾਸ਼ੀ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ। ਮੇਰੇ ਖਿਆਲ ਹੈ ਜਿਹੜਾ ਸਾਡੇ ਯੂ ਐਸ ਦਾ ਡਿਪਾਰਟਮੈਂਟ ਜਿਹੜਾ 9/11 ਤੋਂ ਬਾਅਦ ਇਹਨਾਂ ਨੂੰ ਬੜੀਆਂ ਪਾਵਰ ਮਿਲੀਆਂ ਸਰ, FBI ਨੂੰ, ਉਹਨਾਂ ਦੇ ਹੋਮ ਡਿਪਾਰਟਮੈਂਟ ਨੂੰ, ਹੋਮਲੈਸ ਸਕਿਉਰਟੀ ਦੇ ਨਾਂ ਨਾਲ ਇੱਕ ਉੱਥੇ ਅਦਾਰਾ ਨਾਲ ਬਣਾਇਆ ਸੀ। ਲੇਕਿਨ ਜੋ ਹੁਣ ਪਾਕਿਸਤਾਨ ਵਿੱਚ ਮੈਂ ਦੇਖ ਰਿਹਾ, ਮੈਂ ਹੈਰਾਨ ਪਰੇਸ਼ਾਨ ਹੋ ਜਾਂਦਾ ਬਈ ਯਾਰ 2023 ਦੇ ਅੰਦਰ ਵੀ ਇਸ ਤਰ੍ਹਾਂ ਕਿਸੇ ਕੰਟਰੀ 'ਚ ਹੋ ਸਕਦਾ, ਔਰ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ, ਔਰ ਇਸ ਤਰ੍ਹਾਂ। ਲੇਕਿਨ ਫਿਰ ਸਮਝ ਹੀ ਆਉਂਦੀ ਹੈ ਕਿ ਪਾਕਿਸਤਾਨ ਆਰਮੀ ਦੀ ਜ਼ਰੂਰਤ ਨੂੰ ਇਤਨਾ ਕਰ ਸਕੇ। ਦਿਸ ਇਜ਼ ਦਾ ਇੰਟਰਨੈਸ਼ਨਲ ਐਸਟੈਬਲਿਸ਼ਮੈਂਟ ਜਿਹੜੀ ਕਿ ਇਸ ਤਰ੍ਹਾਂ ਦੇ ਪੱਕੇ ਦੁਨੀਆ ਆਪਣੇ ਮੁਲਕਾਂ ਦੇ ਉੱਤੇ ਉਹਨਾਂ ਨੂੰ ਮੁਸਲਤ ਕਰਦੇ, ਔਰ ਫਿਰ ਇਹਨਾਂ ਹੀ ਲੋਕਾਂ ਨੂੰ ਯੂਜ਼ ਕਰਕੇ ਉਹਨਾਂ ਮੁਲਕਾਂ ਨੂੰ ਕੰਟਰੋਲ ਕਰਦੇ। ਮੈਂ ਸਿਰਫ, ਮੇਰਾ ਖਿਆਲ ਹੈ ਮੇਰੀ ਗੱਲ ਲੰਬੀ ਹੋਊਗੀ, ਸੋਰੀ, ਮੈਂ ਆਪਣਾ ਮੁੱਦਾ ਸ਼ਾਇਦ ਸਹੀ ਤਰੀਕੇ ਨਾਲ ਬਿਆਨ ਕਰ ਸਕਿਆ ਜਾਂ ਨਹੀਂ। ਲੇਕਿਨ ਆਖਰੀ ਗੱਲ ਵੀਰ ਜੀ, ਮੇਰੇ ਖਿਆਲ ਹੈ ਜਿਹੜੇ ਜਿਹੜੇ ਬੰਦੇ ਹਿਸਟਰੀ ਦਾ ਨੌਲੇਜ ਰੱਖਦੇ ਨੇ, ਹਿਸਟਰੀ ਪੜ੍ਹਦੇ ਨੇ, ਮੇਰੇ ਖਿਆਲ ਇਹ ਪਾਕਿਸਤਾਨ ਦੇ 18 ਮਹੀਨੇ ਜਿਹੜੇ ਪਿਛਲੇ ਜਾਂ 17 ਜਾਂ 14 ਮਹੀਨੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇੱਕ ਕੰਟਰੀ ਜਿਹੜਾ ਕਿ ਬਣਿਆ, ਔਰ ਜਿਹਨੇ ਬਣਾਇਆ ਉਹਨੇ ਜਿਹਨਾਂ ਸਾਹਿਬ ਦੀ ਹਿਸਟਰੀ ਪੜ੍ਹਾਂਗਾ, ਇਸ਼ਤਿਆਕ ਸਾਹਿਬ ਦੇ ਡਾਕਟਰ ਸਾਹਿਬ ਸੁਣਾਂਗਾ ਉਹਨਾਂ ਕੋਲ ਕਿ ਉਹ ਕੀ ਇਸ ਬਾਰੇ 'ਚ ਵਿਊਜ਼ ਰੱਖਦੇ ਨੇ। ਮੇਰੇ ਖਿਆਲ ਉਹਨਾਂ ਵਿਚਾਰਿਆਂ ਦਾ ਟਾਈਮ ਹੀ ਨਹੀਂ ਦਿੱਤਾ ਗਿਆ, ਸਾਰਿਆਂ ਨੂੰ ਪਤਾ ਉਹਨਾਂ ਨਾਲ ਕੀ ਹੋਇਆ, ਯਾਨੀ ਉਹਨਾਂ ਨਾਲ ਕੀ ਹੋਇਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ, ਐਂਬੂਲੈਂਸ ਨੇ ਪਹੁੰਚੀ ਵਾਟ ਐਵਰ ਜੋ ਵੀ ਆਇਆ। ਲੇਕਿਨ ਇਹ ਪਾਕਿਸਤਾਨ ਵਾਸਤੇ, ਉਸ ਪੂਰੇ ਖਿੱਤੇ ਵਾਸਤੇ ਇੱਕ ਹਿਸਟਰੀ ਦਾ ਖੂਬਸੂਰਤ ਚੈਪਟਰ ਆ, ਔਰ ਲੋਕਾਂ ਨੂੰ ਉਸ ਤੋਂ ਇਬਰਤ ਲੈਣੀ ਚਾਹੀਦੀ ਹੈ, ਉਸ ਤੋਂ ਲੋਕਾਂ ਨੂੰ ਡਰਨਾ ਚਾਹੀਦਾ ਕਿ ਜਿਹਨਾਂ ਜਿਹਨਾਂ ਕੰਟਰੀ ਦੇ ਅੰਦਰ ਇਸ ਤਰ੍ਹਾਂ ਦੀ ਅਥਾਰਟੀ ਔਰ ਆਰਮੀ ਯੂਨੀਫਾਰਮ ਦੇ ਅੰਦਰ ਜਿਸ ਤਰ੍ਹਾਂ ਮਾਫੀਆ ਮੁਸਲਤ ਹੋ ਜਾਣ, ਉਹ ਕੰਟਰੀ ਭਾਵੇਂ 70 ਸਾਲ ਲੱਗਣ, 20 ਸਾਲ ਲੱਗਣ, 100 ਸਾਲ ਲੱਗਣ, ਉਹਨਾਂ ਨੇ ਖਤਮ ਹੋਣਾ ਹੀ ਖਤਮ ਵੇਲੇ ਸਮਝ ਕੇ ਉਹਨਾਂ ਨੇ ਡੈਮੇਜ ਹੋਣਾ ਹੀ ਹੋਣਾ, ਔਰ ਸਾਡੇ ਸਾਹਮਣੇ ਪਾਕਿਸਤਾਨ ਦਾ ਡੈਮੇਜ ਜਿਹੜਾ ਉਹ ਸ਼ੁਰੂ ਹੈ। ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਮੀ ਟਾਈਮ।
ਥੈਂਕ ਯੂ ਸਰ। ਜਿਹੜਾ ਤੁਹਾਡੀ ਗੱਲ, ਬਿਲਕੁਲ ਤੁਹਾਡਾ ਪੁਆਇੰਟ ਆ ਗਿਆ ਸਰ। ਆਈ ਥਿੰਕ ਪ੍ਰੋਬਲਮ ਇਹ ਅੱਜ ਦੀ ਸਿਰਫ ਇੰਨੀ ਹੈ ਕਿ ਹੁਣ ਨਾਓ ਇਟ ਇਜ਼ ਪਲੇਇੰਗ ਆਊਟ ਓਪਨ ਇਨ ਪਬਲਿਕ, ਕਿਉਂਕਿ ਅੱਜ ਦਾ ਜਿਹੜਾ ਮੀਡੀਆ ਹੈ ਉਹ ਗਲੋਬਲ ਵਿਲੇਜ ਹੈ ਵਰਲਡ, ਤੇ ਇਸ ਕਾਰਨ ਕਾਫੀ ਚੀਜ਼ਾਂ ਸਿੱਧੀਆਂ ਬਾਹਰ ਆ ਰਹੀਆਂ, ਵਰਨਾ ਇਹ ਮਾਮਲਾ ਅੱਜ ਦਾ ਨਹੀਂ ਹੈ। ਦੇਖੋ, ਲਿਆਕਤ ਅਲੀ ਖਾਨ ਸਾਹਿਬ ਦੀ ਅਸੈਸੀਨੇਸ਼ਨ ਜਿਹੜੀ 1950 'ਚ ਹੋਈ, ਠੀਕ ਹੈ ਨੀ, ਉਹ ਕਿਹਨੇ ਕੀਤੀ, ਉਹਦੇ ਬਾਰੇ ਬੈਕਗਰਾਉਂਡ ਕਿਹਦੀ ਸੀਗੀ, ਉਹ ਅੱਜ ਤੱਕ ਗੱਲ ਕਲੀਅਰ ਹੋਈ? ਜੇ ਅਸੀਂ ਗੱਲ ਕਰੀਏ ਕਿ ਭੁੱਟੋ ਸਾਹਿਬ ਦਾ ਮਰਡਰ ਜੁਡੀਸ਼ੀਅਲ ਸੀਗਾ ਕਿ ਸੱਚੀ ਫਾਂਸੀ ਸੀਗੀ, ਕੀ ਸੀਗੀ, ਉਹ ਗੱਲ ਕਲੀਅਰ ਹੋਈ? ਕਿਆ ਜ਼ਿਆਉਲ ਹੱਕ ਨੂੰ CIA ਨੇ ਮਾਰਿਆ, ਠੀਕ ਹੈ ਨੀ, ਕਿਆ CIA ਨੇ ਮਾਰਿਆ ਜਾਂ ਉਹ ਹੈਲੀਕਾਪਟਰ ਕਰੈਸ਼ ਸੀਗਾ, ਬਾਕੀ ਉਹ ਗੱਲ ਕਲੀਅਰ ਹੋਈ? ਬਾਕੀ ਤਾਂ ਗੱਲਾਂ ਛੱਡ ਹੀ ਦਿਓ। ਕਿਆ ਬੇਨਜ਼ੀਰ ਭੁੱਟੋ ਸਾਹਿਬਾ ਦਾ ਕਤਲ ਕਿਹਨੇ ਕੀਤਾ? ਜ਼ਰਦਾਰੀ ਸਾਹਿਬ 5 ਸਾਲ ਰਾਜ ਕਰ ਗਏ, ਜ਼ਰਦਾਰੀ ਸਾਹਿਬ 5 ਸਾਲ ਰਾਜ ਕਰ ਗਏ, ਪਰ ਉਹਨਾਂ ਦੀ ਵਾਈਫ ਦਾ ਕਤਲ ਕਿਹਨੇ ਕੀਤਾ? ਉਹੀ ਦੱਸ ਦੇਣਗੇ ਜੀ ਆਹ ਮਾਸਟਰ ਮਾਇੰਡ ਸੀਗਾ, ਆਹ ਬੰਦਾ ਸੀਗਾ, ਕਿਸੇ ਦਾ ਨਾਮ ਹੀ ਲੈ ਦਿੱਤਾ ਹੋਵੇ ਉਹਨਾਂ ਨੇ 5 ਸਾਲ ਰਾਜ ਤੋਂ ਬਾਅਦ। ਬੇਨਜ਼ੀਰ ਭੁੱਟੋ ਸਾਹਿਬਾ ਦੇ ਕਾਤਲ ਉਸ ਪਹਿਲਾਂ ਤਾਂ ਕੀ ਫੜੇ ਜਾਣੇ ਸੀਗੇ? ਤੇ ਉਹ ਇੱਕ ਪਿੱਛੇ ਬੈਠ ਕੇ ਸਾਰਾ ਸਿਲਸਿਲਾ ਉਹ ਅੱਜ ਦਾ ਨਹੀਂ ਹੈ, ਬਸ ਇਹ ਹੈ ਕਿ ਯੈਸ ਹੁਣ ਉਹ ਹੁਣ ਖੁੱਲ੍ਹ ਕੇ ਬਾਹਰ ਆ ਰਿਹਾ। ਇਮਰਾਨ ਖਾਨ ਸਾਹਿਬ ਗਲਤ ਹੋ ਸਕਦੇ ਨੇ, ਮੈਂ ਖੁਦ ਇਮਰਾਨ ਖਾਨ ਸਾਹਿਬ ਦੇ ਵਿਜ਼ਨ ਨੂੰ ਹਮੇਸ਼ਾ ਕਹਿੰਦਾ ਰਿਹਾ, ਠੀਕ ਹੈ ਨੀ। ਹੁਣ ਕਈ ਬੰਦੇ ਕਹਿੰਦੇ ਅੱਜ ਕੱਲ੍ਹ ਤੁਸੀਂ ਜੀ, ਕਿਉਂਕਿ ਜ਼ਿਆਦਾਤਰ ਜਿਹੜੇ ਸਾਡੇ ਪਾਕਿਸਤਾਨੀ ਨੇ ਉਹ ਭਰਾ ਨੇ, ਉਹ ਇਮਰਾਨ ਖਾਨ ਦੇ, ਤੁਸੀਂ ਵੀ ਉਹਦੀ ਸਪੋਰਟ, ਬਿਲਕੁਲ ਸਪੋਰਟ ਨਹੀਂ ਕਰਦਾ, ਮੈਂ ਖੁੱਲ੍ਹ ਕੇ ਬੋਲਦਾ ਕਿ ਇਮਰਾਨ ਖਾਨ ਸਾਹਿਬ ਦਾ ਵਿਜ਼ਨ ਬਿਲਕੁਲ ਡਿਬੇਟੇਬਲ ਹੈ। ਬਟ ਮੈਂ ਇਸ ਲਈ ਗੱਲ ਕਰਦਾ ਵੀ ਤੁਸੀਂ ਇੱਕ ਨੈਸ਼ਨਲ ਹੀਰੋ ਨੂੰ ਘਸੀਟ ਕੇ ਲੈ ਕੇ ਜਾ ਰਹੇ ਹੋ ਜੇਲ੍ਹ ਦੇ ਵਿੱਚ, ਧੱਕਾ ਕਰ ਰਹੇ ਹੋ ਉਸ ਬੰਦੇ ਦੇ ਨਾਲ, ਠੀਕ ਹੈ। ਏਦਾਂ ਲੱਗਦਾ ਕਿ ਪਾਕਿਸਤਾਨ ਦੇ ਵਿੱਚ ਹੋਰ ਕੋਈ ਬੰਦਾ ਬਦਮਾਸ਼ ਰਹਿ ਨਹੀਂ ਗਿਆ ਕਿ ਇਮਰਾਨ ਖਾਨ ਸਾਹਿਬ ਇਹ, ਬਸ ਇਹਨਾਂ ਨੇ ਸਾਰਾ ਗਲਤ ਕੀਤਾ। ਮੈਂ ਕਹਿੰਦਾ ਜੀ ਕੋਈ ਵਿਜ਼ਨ ਨਹੀਂ ਉਹਦੇ ਅੰਦਰ, ਤੁਸੀਂ ਉਹਨੂੰ ਜੇਲ੍ਹ 'ਚ ਪਾਉਣਾ, ਜੇਲ੍ਹ 'ਚ ਪਾਓ। ਪਰ ਜੋ ਤੁਸੀਂ ਹੁਣ ਕੀਤਾ ਹੋਇਆ 200 ਕੇਸ ਇੱਕ ਬੰਦੇ 'ਤੇ, ਏਦਾਂ ਲੱਗਦਾ ਕਿ ਸਭ ਤੋਂ ਵੱਡਾ ਗੁਨਾਹਗਾਰ ਇਮਰਾਨ ਖਾਨ ਸਾਹਿਬ ਨੇ। ਅਤੇ ਆਹ ਜਿਹੜੇ ਤੁਸੀਂ ਬਿਆਨ ਕੀਤੇ ਸਰ, ਇਹ ਤਾਂ ਵਿਚਾਰੇ ਪਿੱਛੇ ਹੀ ਰਹਿ ਗਏ। ਤੁਸੀਂ ਉਹ ਸ਼ਰੀਨ ਮਜ਼ਾਰੀ ਜੀ ਦੀ ਹਾਲਾਤ ਨੂੰ ਦੇਖੀ ਕੀ ਕੀਤੀ ਹੈ, ਤੁਸੀਂ ਚੌਧਰੀ ਫਵਾਦ ਸਾਹਿਬ ਦਾ ਜਿਹੜਾ ਕੀਤਾ ਉਹ ਨਹੀਂ ਤੁਸੀਂ ਦੇਖਿਆ ਕੀ ਹੋਇਆ, ਕਿੱਦਾਂ ਅਦਾਲਤ ਦੇ ਅੰਦਰ ਭੱਜ ਗਏ, ਸਾਹੋ ਸਾਹ ਹੋ ਗਏ, ਕਿਤੇ ਮੈਨੂੰ ਤਾਂ ਡਰ ਸੀ ਹਾਰਟ ਅਟੈਕ ਹੀ ਨਾ ਆ ਜਾਏ ਉਸ ਬੰਦੇ ਨੂੰ। ਅਤੇ ਸ਼ਰੀਨ ਮਜ਼ਾਰੀ ਉਹਨਾਂ ਨੂੰ, ਮਤਲਬ ਕੀ ਉਹਦੀ ਉਮਰ ਹੈ ਉਸ ਲੇਡੀ ਦੀ, ਅਤੇ ਤੁਸੀਂ ਉਹਦੀ ਹਾਲਤ ਕਰਤੀ ਕਿ ਉਹ ਵਿਚਾਰੀ ਇਹ ਕਹਿਣ 'ਤੇ ਮਜਬੂਰ ਹੋ ਗਈ ਕਿ ਮੈਂ ਸਿਆਸਤ ਨੂੰ ਅਲਵਿਦਾ ਕਹਿ ਰਹੀ ਹਾਂ, ਸਿਆਸਤ ਨੂੰ ਵੀ ਵਿਚਾਰੀ ਅਲਵਿਦਾ ਕਹਿ ਗਏ ਨੇ। ਅਤੇ ਇਹ ਤਾਂ ਤੁਸੀਂ ਸਿਸਟਮ ਅਤੇ ਉਹ ਕਵਰੇਜ ਮੈਂ ਇਸ ਲਈ ਘੱਟ ਕਰਦਾ ਜੀ ਪਾਕਿਸਤਾਨ ਦੀ ਹੁਣ, ਕਿਉਂਕਿ ਇੱਥੇ ਗਲੋਬਲ, ਇੱਥੇ ਕੈਨੇਡਾ ਦੀ ਬੜੀਆਂ ਖਬਰਾਂ ਹੁੰਦੀਆਂ ਨੇ, ਕੈਨੇਡਾ ਦੀਆਂ, ਫਿਰ ਇੰਡੀਆ ਦੇ ਉੱਥੇ ਸਿਲਸਿਲਾ ਚੱਲ ਰਿਹਾ, ਇਲੈਕਸ਼ਨ ਆ ਰਹੀ ਹੈ, ਤਾਂ ਕਈ ਬੰਦੇ ਕਹਿੰਦੇ ਸੀ ਆਹ ਹੁਣ ਮੈਂ ਕਰ ਦਿੱਤੀ
ਤੁਸੀਂ ਸਾਰਾ ਦੇਖ ਸਕਦੇ ਹੋ। ਪਾਕਿਸਤਾਨ ਪਾਸਟ ਪ੍ਰੈਜ਼ੀਡੈਂਟ ਸੀ, ਚਲੋ 1947 ਤੋਂ ਪਹਿਲਾਂ ਕੱਲੀ ਕੱਲੀ ਚੀਜ਼ ਖੋਲ੍ਹ ਕੇ ਸਾਰੀ ਰੱਖ ਦਿੱਤੀ ਹੈ ਵੀ ਜਿੰਨਾ ਸਾਹਿਬ ਦੀ ਕੀ ਸੋਚ ਸੀਗੀ, ਆਪਣੇ ਨਹਿਰੂ ਸਾਹਿਬ ਦਾ ਕੀ ਕਹਿਣਾ ਸੀ, ਬ੍ਰਿਟਿਸ਼ ਰਾਜ ਦੀ ਕੀ ਸੋਚ ਸੀਗੀ, ਔਰ ਉਹਦੇ ਨਾਲ ਨਾਲ ਸਾਡੇ ਜਿਹੜੇ ਪੰਜਾਬ ਦੇ ਵਿੱਚ ਕੱਲੀ ਕੱਲੀ ਜ਼ਿਲ੍ਹੇ ਵਾਈਜ਼ ਅਸੀਂ ਗੱਲ ਕਰ ਦਿੱਤੀ ਹੈ ਕਿ ਸਿੱਖ ਤਾਂ ਕਹਿੰਦੇ ਸੀ ਵੀ ਲਾਹੌਰ ਵੀ ਸਾਨੂੰ ਮਿਲੇਗਾ, ਨਨਕਾਣਾ ਸਾਹਿਬ ਵੀ ਸਾਡੇ ਕੋਲ ਆ ਜਾਣਾ, ਅਤੇ ਗੁਜਰਾਂਵਾਲਾ ਵੀ ਸਾਡੇ ਕੋਲ ਆ ਜਾਣਾ ਹੈਗਾ, ਕਿਉਂਕਿ ਬੜੀ ਜ਼ਮੀਨਾਂ ਸੀਗੀਆਂ ਉੱਥੇ। ਈਵਨ ਰਾਵਲ ਪਿੰਡੀ ਦੇ ਵਿੱਚ ਮੇਜਰ ਜਿਹੜਾ ਬਿਜ਼ਨਸ ਸੀਗਾ ਉਹ ਸਿੱਖਾਂ ਅਤੇ ਹਿੰਦੂਆਂ ਦਾ ਸੀਗਾ ਰਾਵਲ ਪਿੰਡੀ ਦੇ ਵਿੱਚ, ਅਤੇ ਕੀ ਹੋਇਆ ਫਿਰ ਰਾਵਲ ਪਿੰਡੀ 'ਚ, ਗੁਜਰਾਂਵਾਲਾ ਕਿਉਂ ਚਲਾ ਗਿਆ, ਲਾਹੌਰ ਕਿਉਂ ਨਹੀਂ ਮਿਲਿਆ, ਅਤੇ ਨਨਕਾਣਾ ਸਾਹਿਬ ਕਿਉਂ ਨਹੀਂ ਮਿਲਿਆ। ਅਤੇ ਇੱਧਰੋਂ ਉਹਨਾਂ ਦੀ ਤਿਆਰੀ ਸੀਗੀ ਜਿੰਨਾ ਸਾਹਿਬ ਦੀ ਕਿ ਸਾਨੂੰ ਤਾਂ, ਅਸੀਂ ਤਾਂ ਲੁਧਿਆਣਾ ਤੱਕ ਸਾਡੇ ਕੋਲ ਆਏਗਾ ਕਿਉਂਕਿ ਸਾਡੀ ਮੈਜੋਰਟੀ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਇਹ ਸਾਰਾ ਉਹਨਾਂ ਨੇ ਲੈਣ ਦੀ ਪਲੈਨਿੰਗ ਸੀ। ਉਹ ਕੀ ਹੋਇਆ ਫਿਰ ਸਾਰਾ, ਉਹ ਸਾਰੀ ਗੱਲ ਤੁਸੀਂ ਦੇਖ ਸਕਦੇ ਹੋ, ਅਤੇ ਔਰ ਕਿੱਦਾਂ ਪਾਰਟੀਸ਼ਨ ਹੋਇਆ, ਔਰ ਫਿਰ ਪੰਜਾਬ ਵਿੱਚ ਸਿੱਖਾਂ ਨੂੰ ਆਪਣਾ ਰਾਜ ਕਿਉਂ ਨਹੀਂ ਮਿਲਿਆ ਕੋਈ, ਇਹ ਸਾਰੀ ਗੱਲਬਾਤ ਬੜੀ ਡਿਟੇਲ ਵਿਦ ਫੈਕਟਸ ਐਂਡ ਫਿਗਰ ਉਹ ਸਾਰੀ ਤੁਸੀਂ ਦੇਖ ਸਕਦੇ ਹੈਗੇ ਚੈਨਲ ਵਾਈ ਦੇ ਉੱਤੇ, ਠੀਕ ਹੈ ਜੀ। ਇਸ ਵੀਕਐਂਡ ਕੋਈ ਵੀ ਜਾਣਕਾਰੀ ਲੈਣੀ ਹੈ ਚੈਨਲ ਵਾਈ ਦੇ ਬਾਰੇ, ਕਿੱਦਾਂ ਦੇਖ ਸਕਦੇ ਹੋ, ਕੀ ਕਰ ਸਕਦੇ ਹੋ, 416-475-4000 ਜੀ। ਗੁਰਦੇਵ ਸਿੰਘ ਜੀ ਤੁਸੀਂ ਹੋਲਡ ਕਰ ਲਓ, ਪ੍ਰੀਤਮ ਸਿੱਧੂ ਸਾਹਿਬ, ਸਿੱਧੂ ਸਾਹਿਬ ਹੋਲਡ ਕਰੋ ਜਰਾ, ਹਰਪਾਲ ਸਿੰਘ ਤੁਸੀਂ ਵੀ ਹੋਲਡ ਕਰੋ, ਸਾਰੇ ਹੋਲਡ ਕਰ ਲਓ ਜੀ। ਜੀ ਸਾਡੇ ਕੋਲ ਸਮੇਂ ਸਿਰਫ 3 ਮਿੰਟ ਰਹਿ ਗਏ ਨੇ, ਅਤੇ ਮੈਨੂੰ ਇਸ਼ਾਰਾ ਹੋ ਰਿਹਾ ਕਿ ਆਈ ਥਿੰਕ ਸਾਡੇ ਕੋਲ ਸਪੋਂਸਰ ਵੇਟ ਕਰ ਰਹੇ ਨੇ, ਮੈਂ ਉਹਨਾਂ ਨੂੰ ਦੇ ਦੇਵਾਂ 3 ਮਿੰਟ, ਬਾਕੀ ਗੱਲ ਤੁਹਾਡੇ ਨਾਲ ਬਾਅਦ ਕਰਾਂਗੇ। ਫੋਨ ਹੋਲਡ ਕਰੋ ਜੀ। ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰ ਪਾਲ ਜੀ, ਗੋ ਅਹੈਡ ਸਰ। ਹਾਂਜੀ ਸਰ ਜੀ, ਉਹ ਹੈ ਸਾਹਿਬ ਕਿ ਨਹੀਂ? ਅੱਛਾ ਇੰਟਰਵਿਊ ਨਹੀਂ, ਉਹ ਕਹਿੰਦੇ ਜੀ ਠੀਕ ਹੈ ਜੀ, ਮੰਡੇ ਨੂੰ ਕਰਨਾ। ਓਕੇ, ਥੈਂਕ ਯੂ, ਫਿਰ ਅਸੀਂ ਸਮਾਂ ਜਿਹੜਾ ਜੀ ਆਪਣਾ ਕਾਲਰਸ ਨੂੰ ਦੇ ਦਿੰਦੇ ਹਾਂ। ਹਾਂਜੀ ਗੋ ਅਹੈਡ ਜੀ, ਗੁਰਦੇਵ ਸਿੰਘ ਜੀ, ਗੋ ਅਹੈਡ।
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਜਿਹੜਾ ਮੈਚ ਹੋ ਰਿਹਾ ਜੀ ਸਟੇਡੀਅਮ, ਕਿੰਨਾ ਜਿੱਥੋਂ ਵੈਦਰ ਰਿਪੋਰਟ ਹੁੰਦੀ ਆ ਨਾ ਜੀ, ਉਹ 7-8 ਕਿਲੋਮੀਟਰ ਦੂਰ ਆ, ਤੇ ਉੱਥੇ ਮੈਨੂੰ ਲੱਗਦਾ ਬਰਸਾਤ ਘੱਟ ਹੋਊਗੀ, ਮੈਚ ਹੋਏਗਾ। ਦੂਜੇ ਨੰਬਰ ਤੇ ਯੁਵਰਾਜ ਸਿੰਘ ਦੀ ਗੱਲ ਕਰ ਰਹੇ ਜੀ, ਉਹ ਵੀ ਇੱਕ ਪਲੇਅਰ ਇੰਡੀਆ ਦਾ ਜਿਹੜਾ ਨੰਬਰ 1 ਪਲੇਅਰ ਮੈਂ ਉਹਨੂੰ ਮੰਨਦਾ ਵਾਂ, ਜਿੰਨੇ ਉਸ ਟਾਈਮ ਤੇ ਪਰਫਾਰਮ ਕਰਦਾ ਸੀ ਜਦੋਂ ਵਰਲਡ ਕੱਪ ਹੁੰਦਾ ਸੀ, ਉਹਦੇ ਵਿੱਚ ਸੈਮੀ ਫਾਈਨਲ ਚ ਵੇਖ ਲਓ ਆਸਟ੍ਰੇਲੀਆ ਦੇ ਖਿਲਾਫ ਕਿੰਨੀਆਂ ਬੋਲਾਂ ਦੇ 70 ਰਨ, ਉਹਨੂੰ ਧੋਨੀ ਨਾਲੋਂ ਵੱਧ ਵਰਲਡ ਕੱਪ ਜਿੱਤੇ। ਜਦੋਂ ਵੀ ਜੀ ਤੁਸੀਂ ਮੈਨੂੰ ਐਗਰੀ ਕਰੋਗੇ, ਪਹਿਲਾਂ ਜੂਨੀਅਰ ਵਰਲਡ ਕੱਪ ਵੀ ਉਹਨੇ ਜਿੱਤਿਆ ਹੈਗਾ, ਉਹਦਾ ਐਕਸਟਰਾ ਵਰਲਡ ਕੱਪ ਹੈਗਾ ਵਾ। ਧੋਨੀ ਨੂੰ ਕਹਿੰਦੇ ਨਾ 3 ਜਿੱਤੇ ਆ, ਤੇ ਯੁਵਰਾਜ ਸਿੰਘ 4 ਵਰਲਡ ਕੱਪ ਦਾ ਮਾਲਕ ਹੈਗਾ।
ਬਿਲਕੁਲ ਠੀਕ ਹੈ ਜੀ, ਅੰਡਰ 19 ਵਰਲਡ ਕੱਪ ਦੇ ਵਿੱਚ ਵੀ ਸੀਗਾ, ਔਰ ਉਸ ਵੇਲੇ ਇਹ ਵਾਈਸ ਕੈਪਟਨ ਸੀਗੇ, ਕੈਪਟਨ ਮੁਹੰਮਦ ਕੈਫ ਸੀ, ਔਰ ਮਹਿੰਦਰ ਸਿੰਘ ਧੋਨੀ ਅੰਡਰ 19 ਟੀਮ ਲਈ ਉਹਨਾਂ ਦਾ ਚੁਣਾਵ ਨਹੀਂ ਹੋਇਆ ਸੀ ਜਦੋਂ ਇੰਡੀਆ ਨੇ ਵਰਲਡ ਕੱਪ ਜਿੱਤਿਆ ਜੀ। ਪਲੀਜ਼, ਬਿਲਕੁਲ ਠੀਕ ਹੈ,
ਬਸ ਇਹੀ ਕਹਿਣਾ, ਮੈਚ ਹੋਏਗਾ ਜੀ, ਸਟੇਡੀਅਮ ਦੂਰ ਹੈਗਾ।
ਠੀਕ ਹੈ ਜੀ, ਠੀਕ ਹੈ ਜੀ, ਦੇਖਦੇ ਹਾਂ ਜੀ। ਆਲ ਦੀ ਬੈਸਟ ਗੁਰਦੇਵ ਸਿੰਘ ਜੀ, ਥੈਂਕ ਯੂ, ਤੁਹਾਨੂੰ ਵੀ ਆਲ ਦੀ ਬੈਸਟ। ਮੈਂ ਫਿਰ ਦੁਬਾਰਾ ਦੱਸਵਾਂ ਕਿ ਕੋਈ ਜਾਣਕਾਰੀ ਲੈਣੀ ਹੈ ਸਾਡੇ ਕਿਸੇ ਵੀ ਸਪੋਂਸਰ ਦੇ ਬਾਰੇ, ਔਰ ਸਾਡੇ ਵਾਈ ਮੀਡੀਆ ਦੇ ਜਿੰਨੇ ਵੀ ਸਪੋਂਸਰਸ ਨੇ, ਤੁਸੀਂ ਪਲੀਜ਼ ਉਹਨਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ, ਕਿਉਂਕਿ ਉਹਨਾਂ ਦੀ ਬਦੌਲਤ ਹੀ ਸਾਰਾ ਇਹ ਸਿਲਸਿਲਾ ਚੱਲਦਾ ਹੈ। ਵਾਈ ਮੀਡੀਆ ਤੇ ਤੁਸੀਂ ਪਲੇਟਫਾਰਮ ਤੇ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਕਿਸੇ ਸਪੋਂਸਰ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਨੰਬਰ ਨੋਟ ਕਰ ਲਓ 416-475-5000। ਕੱਲ ਸਵੇਰੇ ਤੋਂ 5 ਵਜੇ ਤੋਂ ਲੈ ਕੇ 12 ਵਜੇ ਤੱਕ ਸਾਡੀ ਸਾਰੀ ਟੀਮ ਜਿਹੜੀ ਉੱਥੇ ਹਾਜ਼ਰ ਹੋਏਗੀ, ਸੋ ਤੁਹਾਡੀ ਉਡੀਕ ਰਹੇਗੀ। ਉਮੀਦ ਕਰਦੇ ਹਾਂ ਤੁਹਾਡਾ ਲੌਂਗ ਵੀਕਐਂਡ ਬੜਾ ਵਧੀਆ ਬੀਤੇਗਾ। 416-475-5000 ਚੈਨਲ ਵਾਏ ਦੇ ਉੱਤੇ ਬਹੁਤ ਸਾਰੀ ਪ੍ਰੋਗਰਾਮਿੰਗ ਅਸੀਂ ਤੁਹਾਡੇ ਲਈ ਰੱਖੀ ਹੋਈ ਹੈ, ਬਾਕੀ ਕਾਲਰਸ ਨੂੰ ਰਿਕੁਐਸਟ ਅਗੇ ਲਾਈਨ ਹੋਲਡ ਕਰਨਾ। ਥੈਂਕ ਯੂ। 416-475-5000।
You are listening to WTOR 770 AM, Youngstown, Toronto.
ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਸੁਧਾਰ ਮੰਗਲਵਾਰ 5 ਸਤੰਬਰ ਨੂੰ ਕੀਤੇ ਜਾ ਰਹੇ ਹਨ। ਕੁਝ ਤਬਦੀਲੀਆਂ ਵਿੱਚ ਹੋਰ ਯਾਤਰਾਵਾਂ, ਅਪਡੇਟ ਕੀਤੀ ਸਮਾਂ ਸਾਰਣੀ ਅਤੇ ਵਿਸਤ੍ਰਿਤ ਸੇਵਾਵਾਂ ਸ਼ਾਮਲ ਹਨ। ਹੋਰ ਵੇਰਵਿਆਂ ਲਈ ਜਾਂ ਫਿਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਬ੍ਰੈਂਪਟਨ ਟ੍ਰਾਂਜ਼ਿਟ .com ਤੇ ਜਾਓ।
ਬ੍ਰੈਂਪਟਨ ਔਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਨੀਰ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜਕਲ ਕੇ ਦੌਰ ਕੇ ਲਿਏ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਨੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। ਸੇਲ ਟਿਕਟਸ ਖਰੀਦਨੇ ਕੇ ਲਿਏ ਵਿਜ਼ਿਟ ਕਰੇ BremptonOnStage.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਸਾਡੀ ਜਿੰਨਾ ਵੀ ਸੋਹਣਾ ਹੋਵੇ।
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ